अरदास पाठ कीरत की एक अरदास पाठ कीरत की गोर रामदास राखो शरणाई दंडौत बंदन अनेक बार सर्व कला समर्थ डोलन तेरा खो प्रभु नानक दे कर हाथ परम सम्मान योग चवर शतर तख्त दे मालिक साहिब श्री गुरु ग्रंथ साहिब सच्चे पातशाह जी दी पावन पवित्र हाजूरी अंदर संध्या वेले दे इस सजे हुए गुरमत दीवान दी आप जी ने हाजरी भरी है। सतगुरु जी दे दर दे कीर्तनिये गुरसिखा ने अमृत गुरबाणी दा रस पिना कीर्तन असानू सरवण कराया है। पिछले दो दिना तो जो विचार चल रही है सतगुरु गुरु रामदास जी दा पावन पवित्र जीवन हजूर दी अमृत गुरबाणी और गुरु रामदास जी दी सिफत अंदर जो बचन गुरु ग्रंथ साहिब विच दर्ज ने अंकित ने उन्हां संबंधी आपां विचार कर रहे हां। आओ सतगुरु गुरु रामदास कृपा करन आप सिर ते मेर भरिया हाथ रख अमृत बचन दी विचार आप ही करा लैन। करो कृपा साध संगत आप जितने गुरु चरणा विच उपस्थित हो हाजिर हो गुरु बख्शी फतेह प्रवान करो और उच्चारण करो जी वाहेगुरु जी का खालसा वाहेगुरु जी की फतह। सतगुरु गुरु रामदास सच्चे पातशाह उन्हां दी सिफत अंदर जो पट साहबान जी ने अपनी मुबारक रसना तो सवैये उचारण किते ने उन्हां विचों दो सवैयां दा कीर्तन भाई साहब जी ने सानू सरवण कराया है। ते कल दास ने एक बेनती कीती सी नोटिंगम गुरु घर अंदर तां जो लड़ी जुड़ सके के सतगुरु गुरु रामदास सचे पातशाह उन्हां दे जदों असी मुढले जीवन नू देखने का जीवन दे मुढले साल देखने आ ते दुनिया दी नजर विच बड़े मुश्किल भरे मुसीबत भरे दुनिया दी नजर विच मैं शब्द वरते है विपता भरे प्रतीत हुंदे क्योंकि माता पिता चलाना कर गए ने नानी ने दोते दी संभाल शुरू कीती है अखीर धन गुरु अमरदास महाराज उन्हां दे पावन पवित्र चरणा विच गोइंदवाल साहिब दी धरती ते भाई जेठा जी ने अपना तन मन धन सब कुछ गुरु नूं समर्पित कर दिता उस घर नाल भावे रिश्ता भी बन गया। धन गुरु अमरदास जी ने अपनी बेटी बीबी भानी दा रिश्ता और विआह भाई जेठा साहिब नाल कीता पर उस घर विच दामाद बन के भी उन्हां ने दुनिया दा रिश्ता पिछे रखिया गुरु ते सिख दा रिश्ता जेड़ा उन्हों अपने अंदर दृढ़ करके रखिया। धन गुरु अमरदास सचे पातशाह उन्हां दे दरबार विच सेवा करदे रहे। थोड़ी जी इतिहासक लड़ी बाकी धन गुरु ग्रंथ साहिब दी बाणी विच बेनतियां करनियां चाहांगा। भाई साहब जदों शब्द पढ़ रहे सन ते सवैया सी के नानक नाम निरंजन जानियो किनी भगत प्रेम लिवलाही। इस दे नाल ही जो सवैया पढ़िया गया के सतगुर नानक भगत करी एक मन तन मन धन गोबिंद दियो। दो सवैये मैं तां सामने रख रहे दोनों दा भाव अर्थ इको है। एक पासे प्रेम भगत लिवलाई दा जिक्र है ते दूजे पासे धन गुरु नानक साहिब जी ने उस परमात्मा दी भगती कीती अपना तन मन धन सब कुछ गोबिंद नूं ही समर्पित कर दिता। सतगुर नानक भगत करी एक मन तन मन धन गोबिंद दियो। धन गुरु नानक साहिब जी ने भगती कीती एक मन होके हुण आपां कहांगे भावां के जदों असीं बाणी पढ़ने आ ते बेअंत बचन ऐसे हुंदे ने के धन गुरु नानक साहिब धुर तो ही गुरु बन के आए ने। जिवें सतगुरु गुरु अर्जुन देव जी दा सवैया है के प्रभ दाता ओ दातार परयो जाचक इक शरणा मिले दान संत रेन जे लग भव जल तरना बिनत करूं अरदास सुनो जे ठाकुर भावे देओ दर्श मन चाओ भगत ए मन ठहरावे बलियो चराग अंधियार में। गुरु अर्जुन साहिब कहने अत दा कोपा नेरा जिवे मस्या दी काली रात कै इसे तरह बार खनेरा अंधकार कै उस खनेरे दे विच एक दीवा प्रगट होया। थोड़ा जा टेक के बेनती सुनियो गुरु ग्रंथ साहिब दे शब्द दी शांथल। दास ने एक बार अर्ज कीती सी के जिस वेले धन गुरु नानक साहिब जी दी आमद हुई है ना उस वक्त दो तरह दा हनेरा सी ते अज भी असी बाहर देखांगे ते सानू दो तरह दा अंधकार मिलेगा। बस फर्क इन्ना है कि एक अंधकार हनेरे दा रंग बिल्कुल काला शाह है ते दूसरे हनेरे दा रंग काला नहीं ओदा रंग श्वेत चिट्टा है। पर सच एवे ਕਿ ਚਿੱਟੇ ਰੰਗ ਦਾ ਹਨੇਰਾ ਕਾਲੇ ਹਨੇਰੇ ਤੋਂ ਜ਼ਿਆਦਾ ਖਤਰਨਾਕ। ਥੋੜਾ ਜਿਹਾ ਇਹਨੂੰ ਬਾਣੀ ਦੀ ਰੋਸ਼ਨੀ ਚ ਆਪਾਂ ਦੇਖੀ, ਭਾਈ ਸਾਹਿਬ ਨੇ ਸ਼ਬਦ ਵਰਤੇ ਗੁਰਦਾਸ ਸਾਹਿਬ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਦੋ ਤਰ੍ਹਾਂ ਦਾ ਹਨੇਰਾ, ਆਪਾਂ ਕਹਾਂਗੇ ਕਾਲਾ ਹਨੇਰਾ ਤੇ ਹਨੇਰੇ ਨੇ ਸ਼ਬਦ ਫਿਰ ਚਿੱਟਾ ਵਰਤ ਲਿਆ। ਜਿੱਥੇ ਹਨੇਰਾ ਹੋਵੇ ਉੱਥੇ ਕੇਵਲ ਕਾਲਖ ਦੀ ਹੀ ਗੱਲ ਚੱਲੇਗੀ, ਪਰ ਹਨੇਰੇ ਦੇ ਨਾਲ ਅੰਧਕਾਰ ਦੇ ਨਾਲ ਸ਼ਵੇਤ ਜਾਂ ਚਿੱਟਾਪਣ। ਹਾਂ ਯਾਦ ਰੱਖੋ, ਮੱਸਿਆ ਦੀ ਰਾਤ ਆਉਂਦੀ ਤੇ ਖੱਤ ਪਸਾਰਿਆਂ ਵੀ ਨਜ਼ਰ ਨਹੀਂ ਆਉਂਦਾ, ਕਾਲੀ ਰਾਤ ਹੈ। ਪਰ ਦੀਵਾ ਬਾਲੀਏ ਹਨੇਰਾ ਚਲਾ ਜਾਏਗਾ, ਗੱਡੀ ਦੀ ਲਾਈਟ ਆਪਾਂ ਆਨ ਕਰੀਏ ਤੇ ਅੰਧਕਾਰ ਨੂੰ ਲਾਈਟ ਚੀਰ ਕੇ ਰੋਸ਼ਨੀ ਦਿਖਾਏਗੀ, ਪਰ ਧੁੰਦ ਕਿਤੇ ਰਾਤ ਨੂੰ ਪਈ ਹੋਵੇ ਤੇ ਕਈ ਵਾਰੀ ਲਾਈਟ ਦੀ ਗੱਲ, ਗੱਡੀ ਦੀ ਗੱਲ ਛੱਡੋ, ਦੀਵੇ ਦੀ ਬਾਤ ਛੱਡੋ, ਜਿਸ ਦਿਨ ਧੁੰਦ ਪਈ ਹੋਵੇ ਉਸ ਦਿਨ ਤਾਂ ਸੂਰਜ ਦੀ ਪੇਸ਼ ਵੀ ਨਹੀਂ ਜਾਂਦੀ, ਕਿਉਂਕਿ ਧੁੰਦ ਉਹ ਚਿੱਟੇ ਰੰਗ ਦੀ ਹੈ। ਕਾਲਾ ਹਨੇਰਾ ਹੈ ਤੇ ਇੱਕ ਚਿੱਟੇ ਰੰਗ ਦਾ ਹਨੇਰਾ ਆਉਣਾ। ਧੰਨ ਗੁਰੂ ਰਾਮਦਾਸ ਜੀ ਦੇ ਬਾਰੇ ਕਿ ਗੁਰੂ ਰਾਮਦਾਸ ਨੇ ਪਰਮ ਪਦ ਪਾਇਆ, ਉਹਨਾਂ ਦੀ ਜੈ ਜੈਕਾਰ ਹੋਈ, ਉਹ ਲੜੀ ਵੀ ਚੱਲੀ ਜੈ ਨਾਲ। ਹੁਣ ਚਿੱਟਾ ਹਨੇਰਾ ਕੀ ਹੈ ਤੇ ਕਾਲਾ ਅੰਧਕਾਰ ਕੀ ਹੈ? ਭਾਈ ਗੁਰਦਾਸ ਸਾਹਿਬ ਦੀ ਪੌੜੀ ਅਕਸਰ ਸਾਰੇ ਗੁਰਸਿੱਖ ਜਿੱਦਣ ਗੁਰਪੁਰਬ ਹੁੰਦਾ ਉਸ ਦਿਨ ਇਹਨਾਂ ਪੌੜੀਆਂ ਦਾ ਕੀਰਤਨ ਕੀਤਾ ਜਾਂਦਾ। ਅਸੀਂ ਉਹ ਪੜ੍ਹਦੇ ਹਾਂ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ। ਦੇਖੋ ਪ੍ਰਗਟਿਆ ਦੇ ਨਾਲ ਸ਼ਬਦ ਧੁੰਦ ਵਰਤੇ ਹੈ, ਉਹਦੇ ਨਾਲ ਸ਼ਬਦ ਆਮ ਹਨੇਰਾ ਨਹੀਂ ਵਰਤਿਆ। ਸ਼ਬਦ ਹੈ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਵਾ ਤੇ ਅਗਲੀਆਂ ਤੁਕਾਂ ਨੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬੁਲੋਵਾ। ਕਦੀ ਇਹਨਾਂ ਤੁਕਾਂ ਨੂੰ ਧਿਆਨ ਨਾਲ ਪੜ੍ਹੀਏ। ਗੁਰੂ ਨਾਨਕ ਸਾਹਿਬ ਪ੍ਰਗਟੇ ਤੇ ਧੁੰਦ ਚਲੀ ਗਈ ਤੇ ਕਹਿਣ ਲੱਗੇ ਇਸ ਤਰ੍ਹਾਂ ਚਲੀ ਗਈ ਕਿ ਜਿਵੇਂ ਸੂਰਜ ਚੜ੍ਹੇ ਤੇ ਤਾਰੇ ਅਲੋਪ ਹੋ ਜਾਂਦੇ ਨੇ ਤੇ ਕਾਲਾ ਹਨੇਰਾ ਖਤਮ ਹੋ ਜਾਂਦਾ ਹੈ। ਪਰ ਭਾਈ ਸਾਹਿਬ ਨੇ ਇਹ ਨਹੀਂ ਲਿਖਿਆ ਕਿ ਸੂਰਜ ਚੜ੍ਹੇ ਤੇ ਧੁੰਦ ਚਲੀ ਜਾਂਦੀ ਏ। ਕਹਿਣ ਲੱਗੇ ਨਹੀਂ, ਧੁੰਦ ਇੰਨੀ ਗਹਿਰੀ ਹੈ ਕਈ ਵਾਰੀ ਉਹ ਸੂਰਜ ਦੀ ਰੋਸ਼ਨੀ ਦੀ ਵੀ ਪੇਸ਼ ਨਹੀਂ ਜਾਣ ਦਿੰਦੀ। ਹੁਣ ਇਹਨੂੰ ਥੋੜਾ ਜਿਹਾ ਅਸੀਂ ਬਿੰਬ ਚ ਲੈਣਾ, ਕਿਉਂਕਿ ਗੁਰਬਾਣੀ ਦੀਆਂ ਬਹੁਤ ਜ਼ਿਆਦਾ ਉਦਾਹਰਨਾਂ ਜਿੰਨੀਆਂ ਨੇ ਉਹ ਬਾਹਰ ਮੁਖੀ ਪ੍ਰਤੀਕ ਨੇ, ਬਿੰਬ ਨੇ, ਪਰ ਉਹਨਾਂ ਦੇ ਅਰਥ ਜਿਹੜੇ ਨੇ ਅੰਦਰੂਨੀ ਨੇ। ਫਿਰ ਮੈਂ ਬੇਨਤੀ ਕਰਾਂ, ਉਦਾਹਰਨਾਂ ਬਾਹਰ ਦੀਆਂ ਨੇ ਸਮਝਾਉਣ ਲਈ ਸਾਡੇ ਚੁਗਿਰਦੇ ਦੀਆਂ, ਤੇ ਖਾਸ ਕਰਕੇ ਜਿਸ ਥਾਂ ਤੇ ਬਾਣੀ ਉਚਾਰਨ ਕੀਤੀ ਗਈ ਉਹਦੇ ਚੁਗਿਰਦੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਬਾਣੀ ਵਿੱਚ ਸ਼ਬਦ ਉਚਾਰਨ ਕਰ ਦਿੱਤੇ ਕਿ ਸਮਝ ਪੈ ਜਾ। ਹੁਣ ਬਾਬਾ ਫਰੀਦ ਸਾਹਿਬ ਪੰਜਾਬ ਦੇ ਨੇ, ਦਰਿਆਵਾਂ ਦੇ ਕੰਢਿਆਂ ਦੇ ਜਾਣੂ ਨੇ। ਉਹ ਕਹਿੰਦੇ ਨੇ ਫਰੀਦਾ ਥੀਓ ਪਵਾਹੀ ਦਬ, ਜੇ ਸਾਈ ਲੋੜ ਹੈ ਸਭ। ਤੇ ਮੇਰਾ ਖਿਆਲ ਹੈ ਦਬ ਦਾ ਪਤਾ ਪੰਜਾਬ ਤੋਂ ਆਇਆਂ ਨੂੰ ਤਾਂ ਹੋਣਾ ਵੀ ਦਬ ਕੀ ਚੀਜ਼ ਹੁੰਦੀ। ਦਰਿਆਵਾਂ ਦੇ ਕੰਢਿਆਂ ਤੇ ਉੱਗਦੀ ਹੈ, ਉਹਨੂੰ ਕੱਟ ਕੇ ਜ਼ਮੀਨ ਚ ਵਿਛਾਇਆ ਜਾਂਦਾ, ਉਹਦੀਆਂ ਸਭਾ ਤਿਆਰ ਕੀਤੀਆਂ ਜਾਂਦੀਆਂ। ਹੁਣ ਦਬ ਦੀ ਉਦਾਹਰਨ ਬਾਣੀ ਚ ਲਈ, ਇਹਦਾ ਮਤਲਬ ਇਹ ਵੇ ਕਿ ਬੰਦਾ ਆਮ ਤੌਰ ਤੇ ਜਿੱਥੇ ਵਿਚਰਦਾ ਉਹਨੂੰ ਸਮਝ ਪੈ ਜਾਏ ਕਿ ਜੇ ਦਬ ਦੀ ਤਰ੍ਹਾਂ ਆਪਣਾ ਆਪ ਮੇਟ ਦਈਏ ਤੇ ਉਹਦੀ ਸੱਤ ਸੱਪ ਸ਼ਬਦ ਵਰਤੀ ਹੋਰ ਸੌਖਾ ਵਰਤ ਲਵਾਂ। ਇੱਕ ਸ਼ਬਦ ਅਸੀਂ ਪਿੰਡਾਂ ਚ ਆਪਣੇ ਘਰਾਂ ਚ ਚਟਾਈ ਵਰਤਦੇ ਸਾਂ, ਉਹ ਜੇ ਸੱਪ ਬਣੀ ਹੋਵੇ ਤੇ ਉਹਨੂੰ ਲੋਕ ਮਸਜਿਦ ਵਿੱਚ ਵਿਛਾ ਕੇ ਉਹਦੇ ਤੇ ਬੈਠ ਕੇ ਨਮਾਜ਼ ਪੜ੍ਹਦੇ ਸਨ, ਧਰਮਸ਼ਾਲਾ ਵਿੱਚ ਵਿਛਾ ਕੇ ਉਹਦੇ ਤੇ ਬੈਠ ਕੇ ਕੀਰਤਨ ਕਰਦੇ ਨੇ। ਬਾਬਾ ਸਾਹਿਬ ਕਹਿੰਦੇ ਨੇ ਕਦੀ ਦਬ ਲੋਕਾਂ ਦੇ ਪੈਰਾਂ ਨਾਲ ਲਤਾੜੀ ਜਾਂਦੀ ਏ, ਤੇ ਉਹੀ ਦਬ ਜਦੋਂ ਸਭ ਬਣ ਜਾਏ ਤੇ ਧਰਮਸ਼ਾਲਾ ਵਿੱਚ ਵਿਛਾ ਦਿੱਤੀ ਜਾਏ ਤੇ ਲੋਕ ਉਹਦੇ ਨਾਲ ਲੱਗੀ ਕੋਈ ਮਿੱਟੀ ਨੂੰ ਆਪਣੇ ਮੱਥੇ ਤੇ ਲਾਉਣ ਲੱਗ ਪੈਂਦੇ, ਕਿਉਂਕਿ ਉਹ ਸਵੀਕਾਰ ਹੋ ਗਏ। ਗੱਲ ਸਿਰਫ ਦਬ ਦੀ, ਹੁਣ ਕੀਰਤਨੀਏ ਗੁਰਸਿੱਖ ਬੈਠੇ ਹੋ। ਦੇਖੋ ਪੰਜਾਬ ਦੀਆਂ ਉਦਾਹਰਨਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਖਿਆ ਕਰਾਂਗੇ ਤੇ ਸਾਨੂੰ ਆਪਣੇ ਅਤੀਤ, ਆਪਣੇ ਪਿਛੋਕੜ, ਆਪਣੇ ਮੂਲ ਵੱਲ ਜਾਣਾ ਪਏਗਾ, ਕਿਉਂਕਿ ਜੋ ਕੁਝ ਬਾਣੀ ਚ ਲਿਖਿਆ ਉਹ ਜੁਗੋ ਜੁਗ ਅਟਲ ਸ਼ਬਦ ਨੇ। ਭਾਵੇਂ ਉਹ ਘਟਨਾਵਾਂ ਪੁਰਾਤਨ ਨੇ, ਪਰ ਉਹਨਾਂ ਦੀ ਵਿਆਖਿਆ ਕਰ ਲਈ ਅਸੀਂ ਆਪਣੇ ਕਲਚਰ ਨਾਲ ਜ਼ਰੂਰ ਜੁੜਾਂਗੇ, ਉਹਦੇ ਤੋਂ ਬਿਨਾਂ ਵਿਆਖਿਆ ਹੈ ਹੀ ਨਹੀਂ। ਹੁਣ ਆਸਾ ਕੀ ਵਾਰ ਹੈ, ਇੱਕ ਸਲੋਕ ਜਦੋਂ ਅਸੀਂ ਪੜ੍ਹਨੇ ਕਿ ਨਾਨਕ ਗੁਰੂ ਨਾ ਚੇਤਨੀ, ਮੈਂ ਖਿੰਨ ਵਿੱਚੋਂ ਨਿਕਲਿਆ ਵਿਚਾਰ ਚੋਂ, ਨਾਨਕ ਗੁਰੂ ਨਾ ਚੇਤਨੀ मन अपने सुचेत। एते सुचेत दा अर्थ सियाना नहीं, एते सुचेत दा अर्थ चलाक। अपने मन विच बड़ा चलाक बनता है, मैनू बहुत पता पर गुरु नू चेते नहीं करता। नानक गुरु न चेतनी मन अपने सुचेत, छुट्टे तिल बुआर ज्यो सुन्ये अंदर खेत। हुण बुआर तिल दा पता तां इंग्लैंड विच शायद ना लगे, उह सानू पंजाब ही तुरना पएगा वी बुआर तिल की हुंदा। उह तां उदाहरण उत्थे लैणी पएगी। हुण कई बचन होर ने, मैं इधर ना जावां, इह वखरा विशा है प्रकरण के गुरु ग्रंथ साहिब विच वरते होए बिंब, गुरु ग्रंथ साहिब विच वरते होए प्रतीक। मैं बेनती करा, शब्द है एक धुंद ते एक है काला अंधेरा। सतगुरु ने बाणी विच ए शब्द भी वरतिया, कूड़ अमावस सच चंद्रमा दिसै नाही कह चढ़िया। हुण कूड़ अमावस, हुण मस्या नू कूड़ क्या, ओ कूड़ शब्द वरतिया खनेरे वास्ते। गुरमुख काला खनेरा दीवे नाल दूर हो जांदा है, ते चिट्टे खनेरे उत्ते सूरज दीवी पेश नहीं जांदे। ओ दो तरह दा अंधेरा पहला भी सी, ओनू गुरु नानक साहिब दे शब्द ने, ओना दे उपदेश ने उड़ा दिता। ते अज भी जदो असी हजूर दी बाणी नू पढ़ांगे ते सच एवे, अज भी दो तरह दा खनेरा मिलेगा। चिट्टा खंदेरा होवे के जड़ा वेखन नू शवेत लगदा है, पर है बड़ा खतरनाक। चिट्टा अंधेरा ओ लोग सन जिन्ना कोल धर्म दी नॉलेज सी, धर्म दा पहरावा सी, धर्म दी शब्दावली सी, पर अफसोस अंदरों अग्ञानी सन। सच एवे क अग्ञानी बंदे नालों भेखी बंदा ज्यादा खतरनाक हुंदा। फिर बेनती समझो, अग्ञानी बंदे नू ता समझ ही नहीं, भेखी नू पता है। हुण चिट्टी धुंद रंग ओहदा शवेत है। महाराज जी ने बाणी च भाई साहिब ने कहा, ओ चिट्टा हनेरा की सी, ओ सी कादी कूड़ बोल मल खाए, समझी सच बोल पर काजी झूठ बोलदा पे, ओ धुंद बन चुका सी। अज्ञानी बंदा काला हनेरा, काला हनेरा एक खिन विच दूर हो जांदा है, ते जे पढ़िया लिखिया बंदा धर्म दी गल करन वाला हनेरे विच डुब जाए, उहनू आपां तब्दील किवें करा। कादी कूड़ बोल मल खाए, ब्राह्मण नावे जिया कहे, जोगी जुगत न जाने अंध, तीने ओ जाड़े का बंद। महाराज जी ने कहा ए चिट्टा अंधेरा, दूसरा सी काला खनेरा। हुण ओ खनेरा उसी जिन्ना नू धर्म दा पता ही नहीं, ओ लोक सज्जन ठग वर्गा सी, ओ कुली विच बैठा होया कोड़ी सी, ओ भूमिए चोर वर्गा सी, ओ कौडे राक्ष वर्गा सी, जिन्ना नू कुछ समझ नहीं। मैं बेनती करा के धन गुरु नानक साहिब सचे पातशाह ने कृपा कीती, ओ खनेरा चुक दिता। गुरु अर्जुन साहिब ने सिफत करदिया कहा के बलियो चराग अंधियार में, सब कल उदरी एक नाम धर्म, प्रगट सकल हर भवन में, जन नानक गुर पार ब्रह्म। आओ उस तुक वाली के सतगुर नानक भगत करी एक मन, ओ समर्थ गुरु ने बाणी ने कहा भी धुर तो गुरु बन के आए। भाई गुरदास साहिब ने शब्द ही वरते के सतगुरु नानक प्रगटिया शब्द वरतिया, कल तारन गुर नानक आया ए शब्द वरते। पर इथे एक बचन कीता, गुरु नानक साहिब ने भी भगती कीती, उन्होंने आप सिमरन कीता, आप उन्होंने कमाई कीती, ते किन्नी कमाई कीती, कुछ रखिया भी ना, एक मन होके। हुण एक मन वाली कहानी जड़ी है ना, ए सचमुच जिस दिन एक मन हो जाएगा ना, उस दिन मेरा ख्याल है घंटिया बद्दी दी थां किते एक वारी भी वाहेगुरु निकले, सारी जिंदगी दे जीवन दे पिछले पापा नू साड़ के रख देगा। जे एक मन नहीं खिंडाओ विच कह, फिर शायद ओ गल ना बने जड़ी एक मन विच बनदी। थोड़ा जा मैं एक मन संबंधी अर्ज करनी चाहांगा। हुण साडा मन है कि धर्म दी पूरी साधना जेड़ी है ना, ओ मन उते निर्भर करदी। मैं ए भी शब्द आप नाल सांझे करदिया कि तन गुरु ग्रंथ साहिब दी सारी बाणी ओ आत्म की रहत वल प्रेरदी है। बंदे तू अपने अंदर नू साफ कर, तू अपने अंदर वल झाती मार। ਇੱਕ ਦਿਨ ਪਾਠ ਕਰਦੇ ਆ ਮਨ ਚ ਆਇਆ ਕਿ ਗੁਰੂ ਸਾਹਿਬ ਨੇ ਸਾਡੀ ਬੋਡੀ ਨਾਲ ਹੀ ਸੰਬੰਧਿਤ ਸਰੀਰ ਨਾਲ ਸੰਬੰਧਿਤ ਤਿੰਨ ਸ਼ਬਦ ਖੋਜ ਵਰਤੇ ਖੋਜ ਲਈ ਵਰਤੇ। ਇੱਕ ਸ਼ਬਦ ਕਹਿ ਕਿ ਗੁਰਮੁਖ ਹੋਏ ਸੋ ਕਾਇਆ ਖੋਜੈ, ਜਿਹੜਾ ਗੁਰਮੁਖ ਹੋਵੇਗਾ ਗੁਰੂ ਦੇ ਸਨਮੁਖ ਰਹਿਣ ਵਾਲਾ ਉਹ ਕਾਇਆ ਨੂੰ ਆਪਣੀ ਬੋਡੀ ਨੂੰ ਆਪਣੇ ਸਰੀਰ ਨੂੰ ਖੋਜੇ। ਸਿਰਫ ਇੱਕ ਮਨ ਸੰਬੰਧੀ ਮੈਂ ਬੇਨਤੀ ਕਰ ਰਿਹਾ। ਹੁਣ ਆਪਾਂ ਕਹਾਂਗੇ ਕਾਇਆ ਨੂੰ ਤਾਂ ਆ ਸਾਇੰਸ ਵੀ ਖੋਜਦੀ ਪਈ, ਆ ਡਾਕਟਰ ਵੀਰ ਜਿਹੜੇ ਰਿਸਰਚ ਕਰਨ ਵਾਲੇ ਨੇ ਇਹ ਵੀ ਤਾਂ ਕਾਇਆ ਖੋਜ ਰਹੇ ਨੇ। ਕੋਈ ਹਾਰਟ ਦੀ ਖੋਜ ਕਰਦਾ ਪਿਆ, ਕੋਈ ਅੱਖਾਂ ਦੀ ਖੋਜ ਕਰਦਾ ਪਿਆ, ਕੋਈ ਕਿਡਨੀ ਦੀ ਬਿਮਾਰੀ ਦੀ ਖੋਜ ਕਰ ਰਿਹਾ, ਕੋਈ ਕੈਂਸਰ ਦੀ ਬਿਮਾਰੀ ਨੂੰ ਖੋਜਦਾ ਪਿਆ, ਕੋਈ ਪੇਟ ਦੀਆਂ ਬਿਮਾਰੀਆਂ ਦੀ ਖੋਜ ਵਿੱਚ ਪਿਆ। ਇੱਕ ਹੈ ਡਾਕਟਰੀ ਤੌਰ ਤੇ ਤਨ ਨੂੰ ਕਾਇਆ ਨੂੰ ਖੋਜਣਾ, ਉਹ ਨਾੜੀਆਂ ਖੋਜ ਸਕਦੇ ਨੇ, ਉਹ ਬਿਮਾਰੀ ਸੰਬੰਧੀ ਖੋਜ ਕਰ ਸਕਦੇ ਨੇ। ਪਰ ਮਹਾਰਾਜ ਜੀ ਨੇ ਕਿਹਾ ਕਿ ਜਦੋਂ ਤਨ ਦੇ ਪੱਧਰ ਤੇ ਕੇਵਲ ਫਿਜ਼ੀਕਲ ਤੌਰ ਤੇ ਕੋਈ ਖੋਜ ਕਰਦਾ ਹੈ ਤੇ ਉਹ ਸੱਚਮੁੱਚ ਇੱਕ ਡਾਕਟਰ ਬਣ ਜਾਂਦਾ ਹੈ, ਤੇ ਜਦੋਂ ਇਸ ਤਨ ਵਿੱਚ ਪਰਮਾਤਮਾ ਦੀ ਟਿੱਕੀ ਕੋਈ ਜੋਤ ਦੀ ਖੋਜ ਵਿੱਚ ਕੋਈ ਜਾਂਦਾ ਹੈ ਤੇ ਸੱਚ ਇਹ ਉਹ ਬ੍ਰਹਮ ਗਿਆਨੀ ਬਣ ਜਾਂਦਾ। ਹੁਣ ਉਹ ਕਾਇਆ ਨੂੰ ਖੋਜਣਾ ਕੀ ਹੈ? ਹਾਲਾਂਕਿ ਇਹ ਮੇਰਾ ਵਿਸ਼ਾ ਨਹੀਂ, ਕਾਇਆ ਵਿੱਚ ਬਹੁਤ ਕੁਛ ਹੈ, ਜੋ ਕੁਛ ਬਾਹਰ ਹੈ ਉਹ ਕੁਝ ਕਾਇਆ ਵਿੱਚ ਹੈ। ਸਤਿਗੁਰੂ ਨੇ ਫਰਮਾਇਆ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਖੋਜੈ ਕਾਇਆ ਖੋਜੈ। ਹੁਣ ਆਪਾਂ ਕਹਾਂਗੇ ਜੀ ਕਾਇਆ ਤਾਂ ਸਾਰੇ ਲੋਕ ਖੋਜਦੇ ਨੇ, ਸੱਚ ਇਹ ਜੇ ਵਿਸ਼ਈ ਬੰਦੇ ਅੱਖਾਂ ਨਾਲ ਕਾਇਆ ਨੂੰ ਰੋਜ਼ ਖੋਜਦੇ, ਇਸ ਤਰ੍ਹਾਂ ਹੈ ਨਾ। ਹੁਣ ਇੱਕ ਗੁਰਮੁਖ ਵੀ ਕਾਇਆ ਨੂੰ ਖੋਜਦਾ। ਕਬੀਰ ਸਾਹਿਬ ਨੇ ਖੋਜਿਆ ਤੇ ਉਹਨਾਂ ਨੇ ਬਾਣੀ ਚ ਕਿਹਾ ਸੰਤੋ ਮਨ ਪਵਨੇ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ, ਗੁਰ ਦਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ, ਮੂੰਹ ਦਲੀਏ ਦਰਵਾਜੇ ਬਾਜੀਅਲੇ ਅਨਹਦ ਬਾਜੇ। ਉਹਨਾਂ ਵੀ ਦੇਖੋ ਖੋਜਿਆ। ਮੈਂ ਖੈਰ ਪ੍ਰਕਰਨ ਅੰਦਰ ਰਹਾ। ਇੱਕ ਤਾਂ ਗੁਰੂ ਸਾਹਿਬ ਨੇ ਕਿਹਾ ਗੁਰਮੁਖ ਹੋਏ ਸੋ ਕਾਇਆ ਖੋਜੈ, ਇਹਨੂੰ ਸਤਿਗੁਰੂ ਨੇ ਕਿਹਾ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ। ਇਹ ਸਰੀਰ ਰਤਨਾ ਦਾ ਸਮੁੰਦਰ ਹੈ, ਪਰ ਜਿਹੜੇ ਬਾਣੀ ਨਾਲ ਜੁੜਨਗੇ ਉਹਨਾਂ ਦੇ ਹੱਥ ਪੱਲੀ ਕੁਛ ਪਏਗਾ। ਕਾਇਆ ਖੋਜ ਬੜੀ ਵੱਡਾ ਕੰਸੈਪਟ ਹੈ ਗੁਰੂ ਗ੍ਰੰਥ ਸਾਹਿਬ ਅੰਦਰ। ਦੂਸਰਾ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਇਸ ਮਨ ਕੋ ਕੋਈ ਖੋਜੋ ਭਾਈ, ਕਾਇਆ ਖੋਜੋ ਨਾਲ ਕਿਹਾ ਮਨ ਖੋਜੋ, ਤੇ ਤੀਸਰਾ ਬਚਨ ਗੁਰੂ ਸਾਹਿਬ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਆ ਤਿੰਨਾਂ ਗੱਲਾਂ ਦੀ ਸਮਝ ਪੈ ਜਾਏ ਤੇ ਪਿਆਰਿਓ ਇੱਕ ਮਨ ਦੀ ਸਮਝ ਪੈ ਜਾਏ। ਆਪਣੀ ਕਾਇਆ ਨੂੰ ਖੋਜ, ਆਪਣੇ ਮਨ ਨੂੰ ਖੋਜ, ਆਪਣੇ ਦਿਲ ਨੂੰ ਖੋਜ। ਹੁਣ ਜਿੱਥੇ ਦੋ ਆਉਣਗੇ ਉੱਥੇ ਖਿੰਡਾ ਹੋਵੇਗਾ ਸੱਚ ਏ ਗੁਰਮੁਖੋ। ਜਿੱਥੇ ਇੱਕ ਮਨ ਇੱਕ ਦੀ ਭਗਤੀ ਹੋ ਜਾਏਗੀ ਉੱਥੇ ਪੂਰਨ ਤੌਰ ਤੇ ਟਿਕਾ ਹੋਵੇਗਾ। ਥੋੜਾ ਜਿਹਾ ਇਹਨੂੰ ਗੁਰਬਾਣੀ ਦੀ ਰੋਸ਼ਨੀ ਚ ਅਸੀਂ ਦੇਖ ਲਈ। ਕਈ ਵਾਰੀ ਆਪਾਂ ਸ਼ਬਦ ਵਰਤਦੇ ਨੇ ਕਿ ਦੇਖੋ ਜੀ ਸਾਰੀਆਂ ਥਾਵਾਂ ਇੱਕੋ ਜਿਹੀਆਂ। ਆਮ ਤੌਰ ਤੇ ਲੋਕ ਕਹਿੰਦੇ ਆ ਕਿ ਜੇ ਕੋਈ ਮੂਰਤੀ ਅੱਗੇ ਗਿਆ ਇਹ ਵੀ ਤਾਂ ਉਹਦੀ ਹੈ, ਜੇਕਰ ਕਿਤੇ ਕੋਈ ਹੋਰ ਜਗ੍ਹਾ ਤੇ ਚਲਾ ਗਿਆ ਪੀਰ ਫਕੀਰ ਕੋਲ ਇਹ ਵੀ ਤਾਂ ਉਹਦੀ ਹੈ। ਮੈਂ ਇੱਕ ਬੇਨਤੀ ਕਰਾਂ ਕਿ ਘਰ ਅੰਦਰ ਇੱਕ ਸੁਹਾਗਣ ਪਤੀ ਦੇ ਘਰ, ਪਤਨੀ ਦੇ ਘਰ ਅੰਦਰ ਉਹਦੇ ਘਰ ਵਿੱਚ ਦਿਓਰ ਵੀ ਹੈ, ਜੇਠ ਵੀ ਹੈ, ਸਹੁਰਾ ਵੀ ਹੈ, ਹੋਰ ਵੀ ਘਰ ਦੇ ਮਰਦ ਨੇ, ਪਰ ਜਿਹੜੀ ਸਾਂਝ ਉਹਦੀ ਆਪਣੇ ਸਾਈਂ ਦੇ ਨਾਲ ਹੈ ਨਾ, ਸੱਚ ਇਵੇਂ ਉਹ ਸਾਂਝ ਕਿਸੇ ਹੋਰ ਨਾਲ ਲੱਗੀ। ਅਨੇਕਾਂ ਧਰਮ ਅਨੇਕਾਂ ਮਤ ਮਤਾਂਤਰ ਨੇ, ਜਿਹੜਾ ਸਿੱਖ ਦਾ ਰਿਸ਼ਤਾ ਆਪਣੇ ਗੁਰੂ ਨਾਲ ਹੈ ਨਾ, ਸੱਚ ਇਵੇਂ ਉਹ ਕਿਸੇ ਹੋਰ ਨਾਲ ਨਹੀਂ ਬਣ ਸਕਦਾ। ਇਹਨੂੰ ਨਫ਼ਰਤ ਚ ਜਾਂ ਫਿਰਕਾ ਪ੍ਰਸਤੀ ਚ ਨਹੀਂ ਦੇਖਣਾ। ਹੁਣ ਗੁਰੂ ਨਾਨਕ ਸਾਹਿਬ ਨੇ ਇੱਕ ਮਨ ਹੋ ਕੇ ਭਗਤੀ ਕੀਤੀ ਤੇ ਅਰਜ਼ ਕਰਾਂ ਜਿੱਥੇ ਦੋ ਨੇ ਉੱਥੇ ਖੰਡਾ ਤੇ ਕਲੇਸ਼ ਏ, ਜਿੱਥੇ ਇੱਕ ਹੈ ਉੱਥੇ ਟਿਕਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਉਹਨਾਂ ਦਾ ਬੜਾ ਪਿਆਰਾ ਇੱਕ ਬਚਨ ਹੈ, ਕਵਿਤ ਹੈ। ਉਹ ਕਹਿੰਦੇ ਨੇ ਆਪਾਂ ਸ਼ੀਸ਼ਾ ਦੇਖਦੇ ਹਾਂ ਨਾ, ਦਰਪਣ, ਆਰਸੀ ਸ਼ਬਦ ਵਰਤ ਲਈਏ, ਜਦੋਂ ਵਾਸ਼ਰੂਮ ਚ ਵੀ ਆਪਾਂ ਸ਼ੀਸ਼ਾ ਦੇਖਦੇ ਹਾਂ ਤੇ ਇੱਕ ਸ਼ੀਸ਼ਾ ਲੱਗਾ ਹੋਵੇ ਤੇ ਉਹਦੇ ਵਿੱਚੋਂ ਸਿਰਫ ਇੱਕ ਫੇਸ ਇੱਕ ਚਿਹਰਾ ਹੀ ਨਜ਼ਰ ਆਏਗਾ। ਹੁਣ ਇੱਕ ਸ਼ੀਸ਼ਾ ਸਾਹਮਣੇ ਲਾ ਦਈਏ ਤੇ ਇੱਕ ਸ਼ੀਸ਼ਾ ਆਪਣੇ ਬੈਗ ਤੇ ਲਾ ਦਈਏ, ਫਿਰ ਕਦੀ ਚਿਹਰਾ ਦੇਖ ਕੇ ਦੇਖਿਓ। ਨਹੀਂ, ਇੱਕ ਸ਼ੀਸ਼ਾ ਰੱਖਾਂਗੇ ਤੇ ਇੱਕ ਹੀ ਚਿਹਰਾ ਨਜ਼ਰ ਆਏਗਾ। ਜੇ ਦੋ ਸ਼ੀਸ਼ੇ ਲਾ ਕੇ ਤੂੰ ਚਿਹਰਾ ਦੇਖੇਗਾ, ਇੱਕ ਚਿਹਰੇ ਦੇ ਪਤਾ ਨੀ ਕਿੰਨੇ ਕੁ ਚਿਹਰੇ ਬਣ ਜਾ। ਇੱਕ ਸ਼ੀਸ਼ਾ, ਭਾਈ ਸਾਹਿਬ ਕਹਿੰਦੇ ਨੇ ਇੱਕ ਦਰਪਣ ਵਿੱਚ ਇੱਕ ਹੀ ਚਿਹਰਾ ਨਜ਼ਰ ਆਏਗਾ, ਦੋ ਦਰਪਣ ਵਿੱਚ ਅਨੇਕਾਂ ਫੇਸ ਬਣ ਜਾਣਗੇ। ਜੇ ਇੱਕ ਦੇ ਸਨਮੁਖ ਹੋ ਕੇ ਤੁਰੇਗਾ ਤੇ ਸੱਚਮੁੱਚ ਇਹ ਵੇਖ ਕੇ ਟਿਕਾ ਬਣ ਜਾਏਗਾ, ਤੇ ਜੇ ਦਵੱਲੀ ਚੱਲਣ ਲੱਗ ਪਏਗਾ ਇੱਕ ਮਨ ਦੇ ਪਤਾ ਨੀ ਕਿੰਨੇ ਕੁ ਟੁਕੜੇ ਹੋ ਜਾਣ। ਦੂਸਰੀ ਬੇਨਤੀ, ਕਦੀ ਦੇਖੋ ਆਦਮੀ ਮੰਨ ਲਓ ਕਿਸੇ ਦਲਦਲ ਚ ਫਸ ਗਿਆ ਹੈ, ਚਿੱਕੜ ਚ, ਗਹਿਰੇ ਚਿੱਕੜ ਚ ਫਸ ਗਿਆ, ਯਤਨ ਕਰਦਾ ਬਾਹਰ ਨਿਕਲਣ ਦਾ ਪਰ ਉਸ ਤੋਂ ਨਿਕਲਿਆ ਨਹੀਂ ਜਾ ਰਿਹਾ, ਤੇ ਆਦਮੀ ਲੰਘਦੇ ਹੋਏ ਨੂੰ ਆਵਾਜ਼ ਦੇ ਕੇ ਕਹੇ ਕਿ ਮੈਨੂੰ ਇਸ ਦਲਦਲ ਵਿੱਚੋਂ ਬਾਹਰ ਕੱਢ ਦਿਓ, ਖੱਬੇ ਨੂੰ ਵੀ ਖੱਤ ਪਕੜਾ ਦੇਵੇ ਤੇ ਸੱਜੇ ਵੀ ਕੋਈ ਬੰਦਾ ਆਵੇ ਉਹਨੂੰ ਵੀ ਕਹਿ ਤੂੰ ਮੇਰਾ ਹੱਥ ਤੂੰ ਪਕੜ ਲੈ, ਇੱਕ ਖੱਬੇ ਖਿੱਚੋ ਇੱਕ ਸੱਜੇ ਖਿੱਚੋ। ਭਾਈ ਸਾਹਿਬ ਕਹਿੰਦੇ ਨੇ ਇੱਕ ਨੂੰ ਹੱਥ ਪਕੜਾਏਗਾ ਤੇ ਦਲਦਲ ਵਿੱਚੋਂ ਬਾਹਰ ਨਿਕਲੇਗਾ, ਜੇ ਦੋਨਾਂ ਨੂੰ ਹੱਥ ਪਕੜਾ ਦਿੱਤੇ ਖਿੱਚ ਕੇ ਬਾਹਾਂ ਤਾਂ ਤੋੜ ਦੇਣਗੇ ਪਰ ਬਾਹਰ ਨਹੀਂ ਨਿਕਲ ਸਕੇ। ਸਿਰ ਮੇਰੀ ਬੇਨਤੀ, ਇੱਕ ਮਨ, ਇਹਦਾ ਭਾਵ ਕੀ ਹੈ? ਇੱਕ ਤੇ ਕੇਂਦਰਿਤ ਹੋ ਜਾਣਾ। ਇੱਕ ਸ਼ੀਸ਼ੇ ਵਿੱਚ ਇੱਕ ਹੀ ਚਿਹਰਾ ਦਿਸੇਗਾ, ਇੱਕ ਨੂੰ ਬਾਹ ਪਕੜਾਵਾਂਗੇ ਤਾਂ ਸੱਚਮੁੱਚ ਆਪਾਂ ਦਲਦਲ ਵਿੱਚੋਂ ਨਿਕਲ ਸਕਾਂਗੇ। ਜੇ ਇੱਕ ਘਰ ਦੇ ਵਿੱਚ ਦੋ ਲੀਡਰ ਪੈਦਾ ਹੋ ਜਾਣ, ਪਰਿਵਾਰ ਇੱਕ ਹੋਵੇ ਤੇ ਘਰ ਦੀ ਅਗਵਾਈ ਲਈ ਦੋ ਬੰਦੇ ਦਾਵਾ ਕਰਨ, ਸੱਚ ਇਵੇਂ ਜਿੱਥੇ ਦੋ ਹਉਮੈ ਦਿਖਾਣ ਲੱਗ ਪੈਣ ਉਸ ਦੇ ਘਰ ਪੱਲੇ ਕੁਛ ਨਹੀਂ ਰਹਿੰਦਾ। ਜਿਸ ਸ਼ਹਿਰ ਵਿੱਚ ਦੋ ਬੰਦੇ ਨੇਤਾਗਰੀ ਦਿਖਾਣ ਲੱਗ ਪੈਣ ਸ਼ਹਿਰ ਤਬਾਹ ਹੋ ਜਾਂਦਾ। ਸੱਚ ਇਵੇਂ ਜਿਸ ਮੁਲਕ ਵਿੱਚ ਸਾਰੇ ਆਪਣੀ ਚੌਧਰ ਦਿਖਾਣ ਲੱਗ ਪੈਣ ਕਈ ਵਾਰੀ ਉਹ ਮੁਲਕ ਵੀ ਤਬਾਹ ਹੋ ਜਾਂਦਾ। ਇੱਕ ਤੇ ਭਰੋਸਾ ਰੱਖੀਏ ਤੇ ਤਰੱਕੀ ਹੁੰਦੀ ਹੈ। ਭਾਈ ਸਾਹਿਬ ਜੀ ਦਾ ਵਚਨ ਹੈ, ਕਹਿਣ ਲੱਗੇ ਦੋਏ ਦਰਪਣ ਦੇਖੈ ਏਕ ਸਹਿ ਅਨੇਕ ਰੂਪ, ਦੋਏ ਨਾ ਉਪਾਨ ਤਰੈ ਪਹੁੰਚੈ ਨਾ ਪਾਰ ਹੈ। ਜੇ ਦੋ ਬੇੜੀਆਂ ਤੇ ਲੱਤਾਂ ਰੱਖਾਂਗੇ ਪਿਆਰਿਓ, ਕਦੀ ਦੂਸਰਾ ਕਿਨਾਰਾ ਨਹੀਂ ਮਿਲਣਾ। ਦੋ ਬੇੜੀਆਂ ਤੇ ਪੈਰ ਨਹੀਂ, ਇੱਕ ਬੇੜੀ ਕਿਨਾਰੇ ਲਾਏਗੀ। ਦੋਏ ਦਰਪਣ ਦੇਖੈ ਏਕ ਸਹਿ ਅਨੇਕ ਰੂਪ, ਦੋ ਨਾ ਉਪਾਨ ਤਰੈ ਪਹੁੰਚੈ ਨਾ ਪਾਰ ਹੈ। ਦੋ ਦਿਸ਼ਾ ਗਏ ਗਹਾਇ ਸਹਿ ਹਾਥ ਪਾਉਂ ਟੁੱਟੈ, ਦੋ ਰਾਹੇ ਦੋ ਚਿੱਤੇ ਹੋਏ ਭੂਲ ਪਗ ਤਾਰ ਹੈ। ਜਿੱਥੇ ਦੋ ਸੜਕਾਂ ਮਿਲ ਜਾਣ, ਆਪਾਂ ਦੁਰਾਹਾ ਕਹਿੰਦੇ ਸਨ, ਹੁਣ ਦੁਰਾਹੇ ਉੱਤੇ ਜਿਹੜਾ ਬੰਦਾ ਭੁੱਲ ਜਾਏ, ਜੇ ਗਲਤ ਰਸਤੇ ਤੁਰ ਪਏਗਾ ਪਤਾ ਨੀ ਕਿੰਨੇ ਕੁ ਮਾਈਲਸ ਉਹ ਗਲਤ ਚਲਾ ਜਾਏਗਾ, ਤੇ ਜਿੰਨਾ ਦੂਰ ਗਿਆ ਉਹਨਾਂ ਵਾਪਸ ਆਉਣਾ ਪਏਗਾ। ਦੁਰਾਹਾ ਭੁਲਾ ਦਿੰਦਾ ਹੈ। ਇੱਕ ਸਿੱਧੀ ਸੜਕ ਟਿਕਾਣੇ ਤੇ ਰੱਖ ਦੀਏ, ਦੋ ਰਾਹੇ ਦੋ ਚਿੱਤੇ ਹੋਏ ਭੂਲ ਪਗ ਤਾਰ ਹੈ। ਦੋਏ ਗਾਓ ਦੇਖੋ, ਜਿੱਥੇ ਦੋ ਰਾਜੇ ਨੇ ਉੱਥੇ ਕਦੀ ਪ੍ਰਜਾ ਸੁਖੀ ਨਹੀਂ, ਤੇ ਜਿਸ ਘਰ ਦੇ ਅੰਦਰ ਇੱਕ ਸ਼ਰੀਰ ਤੇ ਦੋ ਕਬਜ਼ਾ ਕਰਨ ਉੱਥੇ ਸੁਹਾਗ ਨਹੀਂ। ਇਕਾਗਰਤਾ ਸਿਰਫ ਇੱਕ ਦੇ ਨਾਲ। ਫਿਰ ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਨੇ ਭਗਤੀ ਕੀਤੀ ਇੱਕ ਮਨ ਹੋ ਕੇ। ਪਿਆਰਿਓ ਇਹ ਪਹਿਲੀ ਗੱਲ ਤਾਂ ਮਨ ਕੀ ਚੀਜ਼ ਹੈ? ਅਸੀਂ ਸਾਰੇ ਗਲਤਾਂ ਕਰਨੇ, ਮਨ ਨਹੀਂ ਟਿਕਦਾ। ਜੇਕਰ ਪੁੱਛੇ ਵੀ ਹੈ ਕਿ ਮਨ ਬਿਮਾਰੀ ਕੀ ਹੈ, ਪਵਾੜੇ ਦੀ ਜੜ ਤਾਂ ਇਹੀ ਹੈ ਨਾ। ਸੱਚ ਇਹ ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ, ਇਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ, ਇਹਦੇ ਵਰਗਾ ਸਾਥੀ ਵੀ ਕੋਈ ਨਹੀਂ, ਤੇ ਇਹਦੇ ਵਰਗਾ ਡੋਬਣ ਵਾਲਾ ਵੀ ਕੋਈ ਨਹੀਂ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਬੜਾ ਪਿਆਰਾ, ਉਹ ਬਚਨ ਹੈ ਉਹਨਾਂ ਦਾ ਕਿ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ। ਮਨ ਕੀ ਚੀਜ਼ ਇਸ ਤਨ ਦੇ ਵਿੱਚ? ਹੁਣ ਇਹ ਉਸ ਤਰ੍ਹਾਂ ਨਹੀਂ ਜਿਵੇਂ ਸਾਡੇ ਆ ਸਰੀਰਕ ਅੰਗ ਨੇ ਨਾ, ਇਸ ਤਰ੍ਹਾਂ ਮਨ ਨਹੀਂ। ਜੇ ਇਸ ਤਰ੍ਹਾਂ ਮਨ ਦੀ ਕਿਤੇ ਨੂੰ ਪਹਿਚਾਣ ਹੁੰਦੀ ਵੀ ਸਰੀਰ ਦੇ ਇਸ ਹਿੱਸੇ ਵਿੱਚ ਮਨ ਹੈ, ਤੇ ਮੇਰਾ ਖਿਆਲ ਹੈ ਲੋਕ ਓਪਰੇਸ਼ਨ ਕਰਕੇ ਮਨ ਦੀ ਮੈਲ ਉਂਜੀ ਧੋ ਲੈਂਦੇ। ਜੇ ਪਤਾ ਹੁੰਦਾ ਤਾਂ ਉਹ ਹੈ ਕਿੱਥੇ? ਹੈ ਜ਼ਰੂਰ, ਇਹ ਨਹੀਂ ਕਿ ਉਹ ਹੈ ਨਹੀਂ। ਬਹੁਤ ਕੁਝ ਸੰਸਾਰ ਵਿੱਚ ਐਸਾ ਹੈ ਜਿਹੜਾ ਨਜ਼ਰ ਨਹੀਂ ਆਉਂਦਾ ਪਰ ਉਹਦੀ ਹੋਂਦ ਹੈ। ਇਹਨੂੰ ਥੋੜਾ ਜਿਹਾ ਬਰੀਕੀ ਨਾਲ ਬੇਨਤੀ ਨੂੰ ਕਿ ਮਨ ਸਰੀਰ ਦੇ ਕਿਹੜੇ ਹਿੱਸੇ ਵਿੱਚ? ਕੀ ਉਹ ਜਿਹਨੂੰ ਆਪਾਂ ਦਿਮਾਗ ਕਹਿੰਦੇ ਹਾਂ, ਠੀਕ ਹੈ ਭਾਵੇਂ ਅੰਗਰੇਜ਼ੀ ਵੀ ਸ਼ਬਦ ਮਾਇੰਡ ਵਰਤ ਲੈਂਦੇ ਆ, ਪਰ ਇਹ ਥੋੜਾ ਮਾਇੰਡ ਹੈ, ਇਹ ਤਾਂ ਦਿਸਦਾ ਪਿਆ। ਇਹ ਸੁੰਨ ਹੋਇਆ ਹੋਵੇ, ਸੱਟ ਵੱਜੀ ਹੋਵੇ, ਖੂਨ ਜੰਮਿਆ ਹੋਵੇ, ਸਰਜਰੀ ਹੋ ਸਕਦੀ ਹੈ, ਪਰ ਉਹਨੂੰ ਤਾਂ ਕਰੋੜਾਂ ਜਨਮਾਂ ਦੀ ਮਹਿਲ ਲੱਗੀ ਹੈ, ਕੋਈ ਡਾਕਟਰ ਉਹਦੀ ਸਰਜਰੀ ਕਰਕੇ ਮਹਿਲ ਨਹੀਂ ਸਾਫ ਕਰਦਾ। ਮਨ ਕੀ ਚੀਜ਼ ਹੈ? ਤੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੇ ਮਨ ਤੇ ਜ਼ੋਰ ਦਿੱਤਾ ਹੈ, ਬੰਦਿਆ ਤੂੰ ਇਹਨੂੰ ਟਿਕਾ, ਇਹਨੂੰ ਪਕੜ। ਮਨ ਸਰੀਰ ਵਿੱਚ ਹੈ ਪਰ ਨਜ਼ਰ ਨਹੀਂ ਆਉਂਦਾ। ਸੱਚ ਇਹ ਕਿ ਮਨ ਇੱਕ ਵਿਚਾਰਾਂ ਦੀ ਪੋਟਲੀ ਹੈ, ਮਨ ਇੱਕ ਖਿਆਲ ਹੈ, ਮਨ ਇੱਕ ਫੁਰਨਾ ਹੈ, ਤੇ ਉਹ ਮਨ ਸਾਡੀ ਆਤਮਾ ਉੱਤੇ ਵੀ ਕਈ ਵਾਰੀ ਪ੍ਰਭਾਵ ਪਾ ਜਾਂਦਾ ਹੈ। ਹਜ਼ੂਰ ਨੇ ਕਿਹਾ ਕਿ ਦੇਖੋ, ਗੁਰੂ ਨੇ ਕਿਹਾ ਜਿਹੜਾ ਮਨ ਹੈ ਉਹ ਸਰੀਰ ਵਿੱਚ ਕਿਹੜੀ ਕਿਹੜੀ ਥਾਂ ਤੇ ਵਰਤਦਾ ਹੈ, ਪੂਰੇ ਦੀ ਪੂਰੀ ਬਾਡੀ ਵਿੱਚ। ਹਾਲਾਂਕਿ ਜਿਹੜੇ ਸਾਡੇ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਨੇ, ਜਿਹੜੇ ਪੰਜ ਗਿਆਨ ਇੰਦਰੇ ਨੇ, ਇਹਦੇ ਵਿੱਚੋਂ ਸਾਡੇ ਸਰੀਰ ਵਿੱਚ ਸਭ ਤੋਂ ਵੱਡਾ ਜਿਹੜਾ ਗਿਆਨ ਇੰਦਰ ਹੈ ਨਾ, ਉਹ ਸਾਡੀ ਸਕਿਨ ਹੈ, ਤੁਚਾ ਚਮੜੀ, ਅੱਖਾਂ, ਨੱਕ, ਆ ਕੰਨ, ਆ ਜੀਭ, ਇਹ ਗਿਆਨ ਇੰਦਰੇ ਨੇ। ਪਰ ਅੱਖਾਂ ਦਾ ਆਕਾਰ ਸੀਮਤ ਹੈ, ਕੰਨਾਂ ਦਾ ਆਕਾਰ ਸੀਮਤ ਹੈ, ਜੀਭ ਦੀ ਵੀ ਲੰਬਾਈ ਆਪਾਂ ਦੇਖਦੇ ਹਾਂ ਸੀਮਾ ਹੈ ਦੀ। ਪਰ ਜਿਹੜੀ ਤੁਚਾ ਗਿਆਨ ਇੰਦਰ ਹੈ ਨਾ, ਇਹ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਸ਼ਿਖਰ ਖੋਪੜੀ ਤੱਕ ਪੂਰੇ ਦਾ ਪੂਰਾ ਜਿਹੜਾ ਤਨ ਹੈ ਨਾ, ਇਹ ਚਮੜੀ ਨੇ ਢੱਕਿਆ। ਇਸ ਚਮੜੀ ਨੂੰ ਵੀ ਗਿਆਨ ਇੰਦਰਾ ਕਿਹਾ ਗਿਆ। ਸਭ ਤੋਂ ਵੱਡਾ ਗਿਆਨ ਇੰਦਰਾ ਸਾਡੀ ਸਕਿਨ ਹੈ, ਪਰ ਮਨ ਜਿਹੜਾ ਹੈ ਨਾ, ਉਹ ਇਸ ਤੋਂ ਵੀ ਅੱਗੇ ਜੇ ਪੂਰੇ ਸਰੀਰ ਵਿੱਚ ਵਰਤਦਾ ਹੈ। ਅੱਖਾਂ ਦੇਖਦੀਆਂ ਨੇ, ਪਰ ਸੱਚ ਇਵੇਂ ਤਾਂ ਲੈਂਜ਼ ਨੇ, ਪਰ ਇਸ ਦੇਖੇ ਹੋਏ ਦਾ ਜਿਹੜਾ ਨਜ਼ਾਰਾ ਮਾਣਦਾ ਪਿਆ ਉਹ ਸਾਡਾ ਮਨ ਹੈ। ਕੰਨ ਸੁਣਦੇ ਨੇ, ਪਰ ਕੰਨਾਂ ਦੇ ਪਿੱਛੇ ਬੈਠਾ ਜਿਹੜਾ ਸੁਣ ਰਿਹਾ ਉਹ ਮਨ ਹੈ। ਸਾਡੀ ਹੱਥ ਕਿਸੇ ਨੂੰ ਸਪਰਸ਼ ਕਰਦੇ ਨੇ, ਪਰ ਜੋ ਮਹਿਸੂਸ ਕਰ ਰਿਹਾ ਹੈ ਉਹ ਅੰਦਰ ਨੂੰ ਮਨ ਹੈ। ਇਹੀ ਕਾਰਨ ਕਿ ਜਦੋਂ ਆਪਾਂ ਕਿਸੇ ਨੂੰ ਦੇਖਦੇ ਹਾਂ ਤੇ ਇਹ ਨਹੀਂ ਕਹਿੰਦੇ ਕਿ ਅੱਖਾਂ ਪ੍ਰਸੰਨ ਹੋ ਗਈਆਂ, ਆਪਾਂ ਕਹਿੰਦੇ ਹਾਂ ਤੇਰੇ ਦਰਸ਼ਨ ਕਰਕੇ ਮਨ ਬਾਗੋ ਬਾਗ ਹੋ ਗਿਆ। ਹੁਣ ਜੇਕਰ ਕੋਈ ਪੁੱਛੇ ਵੀ ਦੇਖਿਆ ਅੱਖਾਂ ਨੇ ਤੇ ਮਨ ਬਾਗੋ ਬਾਗ ਕਿੱਥੇ ਹੋ ਗਿਆ? ਉਹ ਅੱਖਾਂ ਦੇ ਇੰਦਰੀਆਂ ਵਿੱਚ ਵੀ ਮਨ ਹੈ। ਆਪਾਂ ਕਹਿੰਦੇ ਹਾਂ ਜੇ ਭੋਜਨ ਛਕਿਆ, ਮਨ ਆਨੰਦ ਚ ਹੋ ਗਿਆ, ਛਕਿਆ ਜੀਵ ਨੇ, ਗਿਆ ਪੇਟ ਵਿੱਚ ਤੇ ਸਕੂਨ ਕੁਝ ਹੋਰ ਮਹਿਸੂਸ ਕਰ ਰਿਹਾ। ਮੇਰੀ ਬੇਨਤੀ ਹੈ, ਭਾਈ ਸਾਹਿਬ ਨੇ ਲਿਖਿਆ, ਕਹਿਣ ਲੱਗੇ ਅੱਖੀ ਅੰਦਰ ਵੇਖਦਾ ਕਰ ਚੋਜ ਵਡਾਉਣਾ ਮਨ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ, ਜੇ ਮੈਂ ਅੰਦਰ ਬੋਲਦਾ ਬਹੁ ਸਾਧ ਲਭਾਣਾ, ਹੱਥੀ ਕਿਰਤ ਕਮਾਵਦਾ ਪੱਗ ਚੱਲੈ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪ੍ਰਵਾਣਾ, ਇੱਕ ਮਨ ਨੂੰ ਸਾਰੀਆਂ ਇੰਦਰੀਆਂ ਨੇ ਪ੍ਰਵਾਨ ਕਰ ਲਿਆ ਹੈ। ਦੂਸਰੀ ਬੇਨਤੀ, ਇੱਕ ਮਨ ਇਹ ਕਿਵੇਂ ਹੋਵੇ? ਦੇਖੋ ਇਹਦੇ ਤਾਂ ਟੁਕੜਿਆਂ ਦਾ ਥਾਂ ਹੀ ਕੋਈ ਨਹੀਂ। ਦਾਸ ਕਈ ਵਾਰੀ ਬੇਨਤੀ ਕਰਦਾ, ਜਿਹੜਾ ਬੰਦਾ ਸਭ ਤੋਂ ਵੱਡਾ ਭੁਲੱਕੜ ਹੈ ਨਾ, ਕਹਿੰਦਾ ਮੈਨੂੰ ਬੜੀ ਛੇਤੀ ਭੁੱਲ ਜਾਂਦਾ, ਯਾਦ ਨਹੀਂ ਰਹਿੰਦਾ। ਸੱਚ ਇਵੇਂ ਜਦੋਂ ਆਪਾਂ ਗੁਰਬਾਣੀ ਪੜ੍ਹਨ ਲੱਗ ਪੈਂਦੇ ਹਾਂ ਨਾ, ਤੇ ਕਈ ਕਈ ਸਾਲਾਂ ਦੀਆਂ ਬੀਤੀਆਂ ਗੱਲਾਂ ਵੀ ਚੇਤੇ ਆਉਣ ਲੱਗ ਪੈਂਦੀਆਂ, ਯਾਦ ਹੁੰਦੀਆਂ ਨੇ ਗੱਲਾਂ। ਇਹ ਮਨ ਖੰਡਾ ਚ ਕਿਵੇਂ ਜਾਂਦਾ? ਕਿਵੇਂ ਖਿੰਡਦਾ ਮਨ? ਹਮੇਸ਼ਾ ਜਦੋਂ ਕਿਤੇ ਕੋਈ ਮੈਡੀਟੇਸ਼ਨ ਚ ਬੈਠੇ, ਚਾਹੇ ਕੋਈ ਇਬਾਦਤ ਕਰੇ, ਸਿਮਰਨ ਕਰੇ, ਮਨ ਦੋ ਕੰਮ ਕਰਦਾ। ਮੈਂ ਬੇਨਤੀ ਕਰਾਂ, ਇੱਕ ਇਹਨੂੰ ਸਿਮਰਤੀ ਨਹੀਂ ਛੱਡਦੀ, ਦੋਨੋਂ ਸ਼ਬਦ ਹਿੰਦੀ ਦੇ ਨੇ, ਤੇ ਇੱਕ ਇਹਨੂੰ ਕਲਪਨਾ ਨਹੀਂ ਛੱਡਦੀ। ਇਹਨੂੰ ਸਮਝਿਓ ਬੇਨਤੀ ਨੂੰ, ਸਿਮਰਤੀ ਬੀਤੀਆਂ ਹੋਈਆਂ ਯਾਦਾਂ ਮਨ ਨੂੰ ਨਹੀਂ ਟਿਕਣ ਦੇਂਦੀਆਂ। ਪਹਿਲੇ ਦਿਨ ਦਾਸ ਨੇ ਬੇਨਤੀ ਕੀਤੀ ਹੈ ਬਰਮਿੰਗਮ, ਕਿ ਦੇਖੋ ਜਦੋਂ ਸਿਮਰਨ ਕਰਨੇ ਆ, ਜਿੰਨੇ ਬੰਦੇ ਦੇ ਕੀਤੇ ਹੋਏ ਗੁਨਾਹ ਤੇ ਪਾਪ ਨੇ, ਉਹਨਾਂ ਦੀਆਂ ਯਾਦਾਂ ਜੀਵਤ ਹੋ ਕੇ ਬੰਦੇ ਨੂੰ ਟਿਕਣ ਨਹੀਂ ਦਿੰਦੀਆਂ। ਸਿਮਰਤੀ ਬੀਤੀਆਂ ਯਾਦਾਂ, ਤੇ ਅਗਲੀ ਬੇਨਤੀ ਕਿ ਕਲਪਨਾ, ਭਵਿੱਖ ਦੀ ਚਿੰਤਾ, ਬੀਤੇ ਹੋਏ ਅਤੀਤ ਦੀਆਂ ਯਾਦਾਂ, ਬਸ ਆ ਕਲਪਨਾ ਤੇ ਸਿਮਰਤੀ ਹੈ ਜਿਹੜੀ ਮਨ ਨੂੰ ਨਹੀਂ ਟਿਕਣ ਦਿੰਦੀ। ਇਹ ਗੱਲ ਮੇਰੇ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਖਲੋ ਕੇ ਕਹੀ ਸੀ, ਉਹ ਕਾਜ਼ੀ ਤੈਨੂੰ ਵੀ ਕਲਪਨਾ ਲੱਗੀ ਤੇ ਨਵਾਬ ਤੈਨੂੰ ਵੀ ਕਲਪਨਾ ਲੱਗੀ, ਨਾ ਤੇਰੀ ਵਿਸ਼ੇਰੀ ਘੋੜੀ ਦੀ ਖੂਚ ਡਿੱਗਣੀ ਏ, ਨਾ ਤੂੰ ਕਾਬਲ ਜਾ ਕੇ ਅਜੇ ਸੌਦਾ ਕਰਨਾ, ਪਰ ਕਲਪਨਾ ਦੋਨੋਂ ਕਰੀ ਜਾਂਦੇ ਨੇ। ਕਲਪਨਾ ਹੀ ਸੀ ਨਾ ਉਹ ਸਾਖੀ ਦੇ ਸੀ, ਜੇ ਗਹਿਰਾਈ ਚ ਜਾਈਏ ਉਹ ਕਲਪਨਾ ਹੈ ਤੇ ਇਹ ਸਾਡੇ ਨਾਲ ਵਾਪਰਦਾ। ਕਈ ਵਾਰੀ ਕਲਪਨਾ ਇਹੋ ਜਿਹੀ ਪੈਦਾ ਹੁੰਦੀ ਏ ਕਿ ਸਿਮਰਨ ਕਰ ਰਿਹਾ ਇਨਸਾਨ ਆਪਣੇ ਨਾਲ ਨਹੀਂ ਵਾਪਰਿਆ, ਪਰ ਕਲਪਨਾ ਕਰਨ ਲੱਗ ਪੈਂਦਾ ਕਿਤੇ ਮੇਰੇ ਨਾਲ ਨਾ ਵਾਪਰ ਜਾਏ। ਬੱਚੇ ਬਿਲਕੁਲ ਠੀਕ ਨੇ, ਮਾਤਾ ਪਿਤਾ ਦੇ ਆਗਿਆਕਾਰੀ ਨੇ, ਪਰ ਅਚਨਚੇਤ ਬੰਦਾ ਬੈਠਾ ਕਲਪਨਾ ਕਰਨ ਲੱਗ ਪੈਂਦਾ ਕਿ ਅੱਜ ਫਲਾਣੀ ਖਬਰ ਪੜੀ, ਉਸ ਥਾਂ ਤੇ ਆ ਕੁਝ ਹੋ ਗਿਆ, ਕਿਤੇ ਮੇਰੇ ਬੱਚਿਆਂ ਨਾਲ ਨਾ ਵਾਪਰ ਜਾਏ। ਕਲਪਨਾ ਹੈ, ਵਾਪਰਿਆ ਨਹੀਂ। ਦੁਕਾਨ ਚੱਲ ਰਹੀ ਹੈ, ਖਬਰ ਮਿਲੀ ਫਲਾਣੀ ਥਾਂ ਤੇ ਇਹ ਬਿਜ਼ਨਸ ਚੌਪਟ ਹੋ ਗਿਆ, ਇੱਕੋ ਦਮ ਕਲਪਨਾ ਕਰਨ ਲੱਗ ਪੈਂਦਾ ਕਿਤੇ ਮੇਰਾ ਵੀ ਨਾ ਚਲਾ ਜਾਏ। ਪਿਆਰਿਓ, ਇੱਕ ਸਿਮਰਤੀ ਤੇ ਦੂਸਰੀ ਕਲਪਨਾ ਇਸ ਮਨ ਨੂੰ ਟਿਕਣ ਨਹੀਂ ਦਿੰਦੀ। ਮਹਾਰਾਜ ਜੀ ਨੇ ਕਿਹਾ ਮਨ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਵਈਏ ਨੂੰ, ਗੁਰੂ ਰਾਮਦਾਸ ਦੇ ਨੂੰ ਆਧਾਰ ਬਣਾ ਕੇ ਕਬੀਰ ਸਾਹਿਬ ਨੇ ਕਿਹਾ ਇਹ ਮਨ ਸ਼ਕਤੀ, ਇਹ ਮਨ ਸੀਓ। ਅਸਲ ਚ ਸ਼ਬਦ ਹੈ ਸ਼ਿਵ, ਸੀਓ। ਸ਼ਿਵ ਦਾ ਅਰਥ ਪਰਮਾਤਮਾ, ਸ਼ਕਤੀ ਦਾ ਅਰਥ ਮਾਇਆ। ਜਦੋਂ ਇਹ ਮਨ ਮਾਇਆ ਵਿੱਚ ਪ੍ਰਵਿਰਤ ਹੋ ਜਾਂਦਾ, ਸੱਚਮੁੱਚ ਇਹ ਮਾਇਆ ਹੀ ਬਣ ਜਾਂਦਾ। ਕਦੀ ਦੇਖੋ ਜਦੋਂ ਬਾਹਰਮੁਖੀ ਵਿਚਰਦਾ ਨਾ, ਕਦੀ ਚਿੱਤ ਖਿਆਲ ਹੁੰਦਾ ਇਹਨੂੰ ਬੰਦਗੀ ਦਾ, ਮਾਇਆ ਚ ਹੀ ਮਾਇਆ ਦੀ ਗਿਣਤੀ ਮਿਣਤੀ। ਮਹਾਰਾਜ ਕਹਿੰਦੇ ਜਦੋਂ ਕਿਤੇ ਇਹ ਪੂਰਨ ਟਿਕਾ ਵਿੱਚ ਆ ਜਾਏ, ਸੱਚ ਇਹ ਵੀ ਇਹ ਮਨ ਸ਼ਿਵ ਬਣ ਜਾਂਦਾ। ਸ਼ਿਓ, ਇਹ ਮਨ ਸ਼ਕਤੀ, ਇਹ ਮਨ ਸ਼ਿਓ, ਇਹ ਮਨ ਪੰਚ ਤੱਤ ਕੋ ਜੀਓ। ਹੁਣ ਆਹੀ ਮਨ ਜਿਹੜਾ ਹੈ, ਆ ਪੰਜਾਂ ਤੱਤਾਂ ਦਾ ਬਣਿਆ ਸਰੀਰ, ਇਹਦੇ ਵਿੱਚ ਭਟਕਦਾ ਰਹਿੰਦਾ, ਪਰ ਗੁਰਮੁਖੋ ਇਹ ਮਨ ਲੈ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾਤਾਂ ਕਹਿ। ਫਿਰ ਸ਼ਬਦ ਵਰਤਾ, ਮਨ ਕੋਈ ਨਿੰਦਣ ਵਾਲੀ ਚੀਜ਼ ਨਹੀਂ। ਹਾਲਾਂਕਿ ਬਾਣੀ ਵਿੱਚ ਬੜੇ ਸ਼ਬਦ ਗੁਰੂ ਜੀ ਨੇ ਵਰਤੇ, ਕਿਤੇ ਵਰਤਿਆ ਕਿ ਇਹ ਮਨ ਕੁੜਿਆਰ ਹੈ, ਕਿਤੇ ਕਿਹਾ ਇਹ ਮਨ ਬਾਵਲਾ ਹੈ। ਅਸੀਂ ਪੜ੍ਹਨੇ ਮਨ ਰੇ ਕਹਾ ਭਇਓ ਤੈ ਬੌਰਾ। ਸੁਣ ਮਨ ਅੰਧੇ ਕੁੱਤੇ ਕੂੜਿਆਰ, ਮਨ ਨੂੰ ਸ਼ਬਦ ਕਹਿ, ਮਨ ਰੇ ਕੌਣ ਕੁਮਾਤਾ ਲੀਨੀ। ਮਹਾਰਾਜ ਨੇ ਕਿਹਾ ਭੈੜੀ ਮਤਾ ਹੋ ਗਏ, ਤੇ ਕਿਤੇ ਕਹਿੰਦੇ ਇਹ ਮਨ ਚੰਚਲਾ ਚਤੁਰਾਈ ਕਿਹਨਾਂ ਨਾ ਪਾਇਆ, ਤੇ ਫਿਰ ਕਿਤੇ ਇੰਨਾ ਪਿਆਰ ਨਾਲ ਕਹਿੰਦੇ ਨੇ ਇਹ ਮਨ ਰੂੜੇ ਰੰਗਲੇ। ਰੂੜੇ ਦਾ ਅਰਥ ਪਿਆਰੇ। ਹੁਣ ਜਿਹਨੂੰ ਕੁੱਤਾ ਘੜਿਆਰ ਕਿਹਾ ਹੋਵੇ, ਕੂੜਿਆਰ ਕਿਹਾ, ਉਹਨੂੰ ਕਹਿਣ ਲੱਗੇ ਰੂੜੇ ਰੰਗਲੇ, ਇਹਦਾ ਮਤਲਬ ਤੇਰੀ ਲੋੜ ਏ। ਜਿਵੇਂ ਨਿਆਣੇ ਨੂੰ ਕਦੀ ਕੋਈ ਝਿੜਕ ਲੈਂਦਾ, ਕਦੀ ਕੋਈ ਪੁਚਕਾਰ ਲੈਂਦਾ, ਸੱਚ ਇਹ ਜੇ ਗੁਰਮੁਖੋ ਮਨ ਦੀ ਘੋਲ ਤਾਂ ਕੇਵਲ ਬੰਦਾ ਆਪ ਜਾਣਦਾ, ਮਨ ਦੇ ਘੋਲ ਦਾ ਪਤਾ ਤਾਂ ਜੀਵਨ ਸਾਥੀ ਨੂੰ ਵੀ ਨਹੀਂ ਲੱਗਦਾ ਕਿ ਹੈ ਕੀ ਖੇਲ। ਹੁਣ ਮਹਾਰਾਜ ਜੀ ਨੇ ਕਿਤੇ ਕਿਹਾ ਇਹ ਮਨ ਰੂੜੇ ਰੰਗਲੇ, ਤੂੰ ਸੱਚਾ ਰੰਗ ਚੜਾਏ, ਰੂੜੀ ਬਾਣੀ ਜੇ ਰਪੈ, ਨਾ ਇਹ ਰੰਗ ਲਹਿ ਨਾ ਜਾਏ। ਜਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਮਨ ਪਿਆਰਿਆ। ਕਮਾਲ ਦੀ ਗੱਲ, ਜਿਹਨੂੰ ਪਿਆਰਾ ਸ਼ਬਦ ਵਰਤਿਆ, ਤੂੰ ਸਦਾ ਸੱਚ ਸੰਭਾਲੇ। ਕਿਤੇ ਕਿਹਾ ਇਹ ਮਨ ਮੇਰਿਆ, ਤੂੰ ਸਦਾ ਰਹੋ ਖਰ ਨਾਲੇ। ਮੈਂ ਬੇਨਤੀ ਕਰਾਂ, ਮਨ ਦੀ ਸਾਰੀ ਕਹਾਣੀ ਹੈ, ਪਰ ਮਨ ਕਿਵੇਂ ਇੱਕ ਹੋਵੇ। ਮਹਾਰਾਜ ਜੀ ਨੇ ਕਿਹਾ ਕਿ ਮੰਮਾ ਮੂਲ ਗਿਆ ਮਨ ਮਾਨੈ। ਜਦੋਂ ਤੂੰ ਆਪਣੇ ਮੂਲ ਨਾਲ ਜੁੜੇਗਾ ਨਾ, ਉਦੋਂ ਤੇਰਾ ਮਨ ਮੰਨਣ ਲੱਗ ਪਏਗਾ, ਉਸ ਤਰ੍ਹਾਂ ਨਹੀਂ ਮੰਨਦਾ। ਮੂਲ ਦਾ ਅਰਥ ਕੀ ਹੈ, ਜਦੋਂ ਸ਼ਬਦ ਨਾਲ ਜੁੜੇਗਾ, ਜਿੱਥੋਂ ਆਇਆ ਹੈ ਉਹਦੇ ਨਾਲ ਤੇਰਾ ਸੰਬੰਧ ਬਣੇਗਾ। ਗੁਰੂ ਨਾਨਕ ਸਾਹਿਬ ਨੇ ਭਗਤੀ ਕੀਤੀ ਸਾਧ ਸੰਗਤ ਜੀ, ਭੱਟ ਸਾਹਿਬ ਕਹਿੰਦੇ ਨੇ ਇੱਕ ਮਨ ਹੋ ਕੇ। ਉਹ ਭਗਤੀ ਕੈਸੀ ਸੀ, ਉਸ ਭਗਤੀ ਵਿੱਚ ਸਰੀਰ ਨੂੰ ਕੋਈ ਭੁੱਖ ਵੀ ਨਹੀਂ ਵਿਆਪੀ, ਉਸ ਭਗਤੀ ਵਿੱਚ ਪਿਆਸ ਵੀ ਨਹੀਂ ਵਿਆਪੀ, ਉਸ ਭਗਤੀ ਦੇ ਅੰਦਰ ਦੁਨੀਆਂ ਦੇ ਕੋਈ ਫੁਰਨੇ ਵੀ ਨਹੀਂ ਵਿਆਪੇ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਘਾਲ ਕਮਾਈ ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਓ ਬਣ ਆਈ, ਬਣ ਬਾ ਪੈਦਾ ਸੱਚ ਖੰਡ ਨੌ ਨਿਦ ਨਾਮ ਗਰੀਬੀ ਪਾਈ। ਧੰਨ ਗੁਰੂ ਨਾਨਕ ਸਾਹਿਬ ਨੇ ਭਗਤੀ ਕੀਤੀ ਇੱਕ ਮਨ ਹੋ ਕੇ, ਤੇ ਜਿੰਨਾ ਭਗਤੀ ਦਾ ਖਜ਼ਾਨਾ ਗੁਰੂ ਨਾਨਕ ਸਾਹਿਬ ਗੁਰਸਿੱਖੋ ਸਾਡੀ ਝੋਲੀ ਚ ਪਾ ਗਏ ਨੇ, ਖਿਮਾ ਕਰਿਓ, ਕੱਲਾ ਸਿੱਖ ਹੋਣ ਕਰਕੇ ਨਹੀਂ, ਇਹ ਖਜ਼ਾਨਾ ਸ਼ਾਇਦ ਸ਼ਾਇਦ ਸ਼ਬਦ ਮੈਂ ਵਰਤਾਂ ਕਿਸੇ ਹੋਰ ਦੇ ਨਸੀਬ ਵਿੱਚ ਨਹੀਂ। ਭਗਤੀ ਸਿਮਰਨ ਨਾਮ ਗਰੀਬੀ ਏਡੀ ਵੱਡੀ ਬਖਸ਼ਿਸ਼ ਦੇ ਦਿੱਤੀ, ਉਹਨਾਂ ਭਗਤੀ ਕੀਤੀ ਇੱਕ ਮਨ ਹੋ ਕੇ। ਫਿਰ ਬੇਨਤੀ ਕਰਾਂ, ਅਸੀਂ ਤਾਂ ਉਹਨਾਂ ਦੇ ਦਿੱਤੇ ਖਜ਼ਾਨੇ ਨੂੰ ਖਾ ਹੀ ਲਈਏ ਤੇ ਪਿਆਰਿਓ ਤਾਂ ਵੀ ਨੀ ਮੁੱਕਣਾ, ਕਮਾਉਣ ਦੀ ਗੱਲ ਤਾਂ ਬੜੀ ਦੂਰ। ਟਿੱਚਰ ਮੂਲ ਨਾ ਥੋੜੀ ਦਿਓ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ। ਉਸ ਬਚਨ ਵਲਾਵਾਂ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਇੱਕ ਮਨ ਹੋ ਕੇ, ਤੇ ਫਿਰ ਆਪਣਾ ਆਪ ਕੁਛ ਵੀ ਨੀ ਰੱਖਿਆ। ਤਨ ਮਨ ਧਨ ਗੋਬਿੰਦ ਦਿਓ। ਹੁਣ ਦੇਖੋ, ਆਪਣਾ ਤਨ ਵੀ, ਆਪਣਾ ਮਨ ਵੀ, ਆਪਣਾ ਧਨ ਵੀ ਗੋਬਿੰਦ ਦਿਓ, ਤੇ ਜਿਹੜਾ ਆਪਣਾ ਆਪ ਸਭ ਕੁਝ ਦੇ ਦੇਵੇ ਨਾ, ਸੱਚ ਏਵੇ ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੀ ਹੋ ਜਾਂਦਾ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਤਾਰੀ। ਧੰਨ ਗੁਰੂ ਅੰਗਦ ਸਾਹਿਬ ਜੀ ਨੇ ਨਾ ਉਸ ਅਨੰਤ ਪਰਮਾਤਮਾ ਦੀ ਮੂਰਤ ਨੂੰ ਆਪਣੇ ਅੰਦਰ ਧਾਰਨ ਕਰ ਲਿਆ। ਅਗੰਮ ਗਿਆਨ ਰਸ ਰਸਿਓ ਹੀਓ, ਉਸ ਅਪਹੁੰਚ ਦਾ ਗਿਆਨ ਉਹਨਾਂ ਨੇ ਉਹਦਾ ਰਸ ਮਾਣਿਆ। ਫਿਰ ਬੇਨਤੀ ਕਰਾਂ, ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ। ਅਗੰਮ ਗਿਆਨ ਰਸ ਰਸਿਓ ਹੀਓ, ਗੁਰ ਅਮਰਦਾਸ ਕਰਤਾਰ ਕੀਓ। ਵਸ ਧੰਨ ਗੁਰੂ ਅਮਰਦਾਸ ਨੇ ਕਰਤਾਰ ਨੂੰ ਵਸ ਵਿੱਚ ਕਰ ਲਿਆ। ਕਰਤਾਰ ਦਾ ਅਰਥ ਪਰਮਾਤਮਾ, ਹੁਣ ਸੱਚ ਏਵੇ ਉਹ ਵਸ ਵਿੱਚ ਹੁੰਦਾ ਹੈ, ਹੰਗਤਾ ਵਾਲੇ ਸ਼ਬਦ ਵਰਤ ਕੇ ਵਸ ਨਹੀਂ। ਕਿਵੇਂ ਵਸ ਵਿੱਚ ਹੁੰਦਾ ਹੈ? ਕਰਮ ਕਾਂਡਾਂ ਨਾਲ ਵਸ ਨਹੀਂ ਹੁੰਦਾ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਨਾ ਕਿ ਨਾ ਤੂੰ ਆਵੇਂ ਵਸ ਬਹੁਤ ਕਿਣਾਵਣੇ, ਅਸੀਂ ਪੜ੍ਹਦੇ ਹਾਂ ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਧਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕਹਿ ਵਸ। ਦੇਖੋ ਗੁਰ ਅਮਰਦਾਸ ਕਰਤਾਰ ਕੀਓ ਵਸ, ਵਸ ਦਾ ਮਤਲਬ ਗੁਲਾਮੀ ਨਹੀਂ। ਧਿਆਨ ਦਿਆ ਜੇ ਇੱਥੇ ਜਿਹੜਾ ਵਸ ਸ਼ਬਦ ਆਇਆ ਨਾ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਇਓ, ਉਹਨਾਂ ਨੇ ਧੰਨ ਧੰਨ ਕਹਿ ਕੇ ਵਾਹਿਗੁਰੂ ਕਹਿ ਕੇ ਗੁਰੂ ਅਮਰਦਾਸ ਨੇ ਕਰਤਾਰ ਵਸ ਵਿੱਚ ਕਰ ਲਿਆ। ਉਹ ਮੈਂ ਫਿਰ ਸ਼ਬਦ ਵਰਤਾਂ, ਆਮ ਤੌਰ ਤੇ ਵਸ ਅਸੀਂ ਗੁਲਾਮੀ ਲਈ ਕਰਨੇ ਕਿ ਫਲਾਣਾ ਫਲਾਣੇ ਦੇ ਵਸ ਕਹਿ, ਨਹੀਂ ਪਿਆਰਿਓ ਇਹ ਵਸ ਜਿਹੜਾ ਕਰਨਾ ਇਹ ਪ੍ਰੇਮ ਦੀ ਖੇਡ ਕਹਿ, ਇਹ ਇਗੋ ਨਹੀਂ, ਇਹ ਖੌਮੇ ਕਰਕੇ ਵਸ ਨਹੀਂ। ਇਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤਰੀ ਮੋਚਨ, ਪਰਸਤ ਮੁਕਤ ਕਰਤ ਗੈ ਕੂਪ, ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੁਟੈ ਮੋਹੇ ਪਰ ਗੁਰਮੁਖੋ। ਕਿ ਰੱਬ ਦੀਆਂ ਕੋਲ ਇੰਨੀ ਸ਼ਕਤੀ ਨਹੀਂ? ਆ ਵਸ ਇੱਕ ਪ੍ਰੇਮ ਦੀ ਖੇਡ ਹੈ। ਸਤਿਗੁਰੂ ਜੀ ਨੇ ਫਰਮਾਇਆ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਇਓ, ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਧੰਨ ਗੁਰੂ ਰਾਮਦਾਸ ਆਪ ਜੀ ਦੀ ਜੈ ਜੈ ਕਾਰ, ਆਪ ਜੀ ਨੇ ਪਰਮ ਪਦਵੀ ਪ੍ਰਾਪਤ ਕੀਤੀ। ਸਾਧ ਸੰਗਤ ਮੈਂ ਰੋਜ਼ ਇੱਕ ਸ਼ਬਦ ਰਿਪੀਟ ਕਰ ਰਿਹਾ, ਇਸ ਵਾਰ ਅਸੀਂ ਧੰਨ ਗੁਰੂ ਰਾਮਦਾਸ ਜੀ ਦਾ ਜੀਵਨ, ਉਹਨਾਂ ਦੀ ਰਚਨਾ, ਉਹਨਾਂ ਦੀ ਸਿਫਤ ਨੂੰ ਆਧਾਰ ਬਣਾਇਆ ਜਿੱਥੇ ਵੀ ਜਾਵਾਂਗੇ। ਹੁਣ ਦੇਖੋ ਧੰਨ ਗੁਰੂ ਅਮਰਦਾਸ ਦੇ ਦਰ ਤੇ ਰਾਤ ਮੈਂ ਬੇਨਤੀ ਕੀਤੀ, ਲੋਕ ਲਾਜ ਨੂੰ ਇੱਕ ਪਾਸੇ ਰੱਖ ਕੇ ਭਗਤੀ ਕੀਤੀ, ਸਿਮਰਨ ਕੀਤਾ, ਰਾਤ ਬੇਨਤੀ ਕੀਤੀ ਸੀ, ਦੁਨੀਆਂ ਕਦੀ ਕਿਸੇ ਨੂੰ ਬਖਸ਼ਦੀ ਨਹੀਂ, ਚੰਗੇ ਪਾਸੇ ਤੁਰੋ ਇਹਨਾਂ ਇਹ ਵੀ ਨਹੀਂ ਬਖਸ਼ਣਾ, ਮੰਦੇ ਪਾਸੇ ਤੁਰੋ ਫਿਰ ਤਾਂ ਬਖਸ਼ਣ ਦੀ ਗੱਲ ਹੀ ਉਹ ਤੇ ਰਸਤੇ ਹੀ ਗਲਤ ਹੋ ਗਿਆ। ਸੱਚ ਏ ਜੇ ਉਹਨਾਂ ਡਾਕੂਆਂ ਨੂੰ ਸੂਲੀ ਤੇ ਨਹੀਂ ਸ਼ਾਇਦ ਚਾੜਿਆ ਗਿਆ ਜਿਨ੍ਹਾਂ ਰੱਬ ਦੀ ਭਗਤੀ ਕਰਨ ਵਾਲਿਆਂ ਦੇ ਜ਼ੁਲਮ ਕੀਤੇ ਗਏ। ਸੰਸਾਰ ਕਦੀ ਬਖਸ਼ਦਾ ਨਹੀਂ, ਜੇ ਸੰਸਾਰ ਨੂੰ ਦੇਖ ਕੇ ਰੁਕ ਜਾਵਾਂਗੇ ਸਾਡੀ ਕਮਜ਼ੋਰੀ ਹੋਵੇਗੀ, ਜੇ ਇਹਨਾਂ ਨੂੰ ਚੀਰ ਕੇ ਅੱਗੇ ਨਿਕਲ ਜਾਵਾਂਗੇ ਤੇ ਮੰਜ਼ਿਲ ਜ਼ਰੂਰ ਮਿਲੇਗੀ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦਾ ਜੀਵਨ ਲਿਖਿਆ ਗਿਆਨੀ ਮਾਂ ਸਿੰਘੋਣਾ ਨੇ ਗੁਰਮੁਖ ਜੀਵਨ, ਉਹਦੇ ਵਿੱਚ ਬੜੀ ਸੋਹਣੀ ਇੱਕ ਘਟਨਾ ਦਿੱਤੀ ਤੇ ਜਿੱਥੇ ਵੀ ਅਸੀਂ ਜਾਵਾਂਗੇ ਸਮੱਸਿਆ ਉੱਥੇ ਜ਼ਰੂਰ ਜਾਏਗੀ, ਚਾਹੇ ਤੁਸੀਂ ਦੁਨਿਆਵੀ ਤੌਰ ਤੇ ਵਿਚਰੋ ਚਾਹੇ ਪਰਮਾਰਥਿਕ ਤੌਰ ਤੇ ਵਿਚਰੋ, ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਓ, ਸਮੱਸਿਆ ਜਿੱਥੇ ਦੋ ਬੰਦੇ ਹੋਣਗੇ ਦੋ ਸਰੀਰ ਹੋਣਗੇ ਉੱਥੇ ਸਮੱਸਿਆ ਜ਼ਰੂਰ ਉਪਜੇਗੀ। ਸਤਿਗੁਰੂ ਨੇ ਬਾਣੀ ਵਿੱਚ ਵੀ ਇਹ ਬਚਨ ਕਹੇ, ਮਹਾਰਾਜ ਤੇਤਾ ਤਾਂ ਕਹਿੰਦੇ ਨੇ ਥਾਵਾਂ ਬਦਲਦੇ ਨਾਲ ਸਮੱਸਿਆ ਨਹੀਂ ਬਦਲਦੀਆਂ, ਜਿੰਨੀ ਦੇਰ ਤੱਕ ਤੂੰ ਆਪਣੇ ਮਨ ਨੂੰ ਨਹੀਂ ਬਦਲੇਗਾ। ਥਾਂ ਬਦਲ ਦਿੱਤੀ ਕਿ ਸਮੱਸਿਆ ਬਦਲ ਜਾਏਗੀ, ਮੇਰੇ ਅੰਦਰ ਈਰਖਾ ਹੈ, ਮੈਂ ਇਥੋਂ ਛੱਡ ਕੇ ਜਾਂ 50-100 ਮੀਲ ਕਿਸੇ ਹੋਰ ਸ਼ਹਿਰ ਵਿੱਚ ਜਾ ਵਸਾਂ, ਫਿਰ ਕੀ ਹੋ ਗਿਆ ਜੇ ਵਸ ਗਿਆ ਪਰ ਅੰਦਰ ਦੀ ਈਰਖਾ ਦੀ ਚਿਣਗਤਾ ਨਾਲ ਗਈ। ਗੁਰੂ ਨੇ ਕਿਹਾ ਬਾਹਰ ਦੀ ਗੱਲ ਛੱਡ, ਇੱਥੇ ਤਾਂ ਦੇਸ਼ ਛੋੜ ਪਰਦੇਸਾ ਧਾਇਆ ਪੰਚ ਚੜਾਲ ਨਾਲੇ ਲੈ। ਥਾਵਾਂ ਬਦਲਣ ਨਾਲ ਕੀ ਬੰਦੇ ਦੇ ਅੰਦਰ ਤਬਦੀਲੀ ਆ ਸਕਦੀ? ਗੁਰੂ ਸਾਹਿਬ ਨੇ ਕਿਹਾ ਗ੍ਰਹਿ ਤਜ ਬੰਨ ਖੰਡ ਜਾਈਏ, ਘਰ ਨੂੰ ਛੱਡ ਕੇ ਕਲੇਸ਼ ਤੋਂ ਤੂੰ ਜੰਗਲ ਚਲਾ ਜਾ, ਚੁਣ ਖਾਈਏ ਕੰਧਾ, ਆ ਕੰਧ ਮੂਲ ਚੁਣ ਕੇ ਖਾਧਾ, ਪਰ ਕਹਿੰਦੇ ਨੇ ਅਜੂ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ, ਘਰ ਤਾਂ ਛੱਡ ਦਿੱਤਾ ਵਿਕਾਰ ਤਾਂ ਨਹੀਂ ਨਾ ਛੱਡੇ। ਮੈਂ ਬੇਨਤੀ ਕਰਾਂ, ਦੇਖੋ ਲੋਕ ਲਾਜ ਲੋਕਾਂ ਦੀਆਂ ਗੱਲਾਂ, ਗੁਰੂ ਰਾਮਦਾਸ ਦੇ ਸਾਹਮਣੇ ਸਭ ਕੁਛ ਆ। ਭਾਈ ਵੀਰ ਸਿੰਘ ਦੀ ਰਚਨਾ ਚੋਂ ਮੈਂ ਬੇਨਤੀ ਕਰਦਾ ਜਾਵਾਂ, ਕੋਈ ਸੱਜਣ ਸਫ਼ਰ ਤੇ ਗਿਆ ਸੀ, ਪੈਦਲ ਪਹਿਲਾਂ ਲੋਕ ਤੁਰਦੇ ਸਨ ਤੇ ਪਹਿਲੇ ਦਿਨ ਥੋੜਾ ਜਿਹਾ ਸਫ਼ਰ ਕਰਕੇ ਵਾਪਿਸ ਆ ਗਿਆ। ਕਿਸੇ ਦਾਨੇ ਪੁਰਸ਼ ਨੇ ਪੁੱਛ ਲਿਆ ਕਿ ਤੂੰ ਤਾਂ ਸਾਨੂੰ ਮਿਲ ਕੇ ਗਿਆ ਸੈ, ਮੈਂ ਇੰਨੇ ਦਿਨ ਚੱਲਾਂ ਬਾਹਰ ਵਾਂਢੇ ਚੱਲਾਂ। ਵਾਂਢੇ ਸ਼ਬਦ ਬੜਾ ਆਪਣਾ ਪੁਰਾਣਾ ਸੀ ਤੇ ਮੇਰਾ ਖਿਆਲ ਅੱਜ ਸ਼ਬਦ ਦੇ ਚੇਤੇ ਨੀ, ਨੌਜਵਾਨ ਪੀੜ੍ਹੀ ਨੂੰ ਤਾਂ ਸ਼ਬਦ ਸਮਝ ਨਹੀਂ। ਤੇ ਮੈਂ ਇੱਕ ਬੇਨਤੀ ਕਰਾਂ, ਦੇਖੋ ਕੱਲਾ ਇੱਥੇ ਨੀ ਇੰਡੀਆ ਵਿੱਚ ਵੀ ਬੇਨਤੀ ਕਰੀ ਦੀਏ, ਆਪਣੀ ਮਾਂ ਬੋਲੀ ਨੂੰ ਜਿਉਂਦਿਆਂ ਰੱਖੋ, ਆਪਣੇ ਘਰ ਚ ਬੱਚਿਆਂ ਨਾਲ ਪੰਜਾਬੀ ਬੋਲੀਏ। ਗੁਰਮੁਖੋ ਦੋ ਚੀਜ਼ਾਂ ਘਰ ਚੋਂ ਨਾ ਜਾਣ ਦਿਓ, ਇੱਕ ਊੜਾ ਨਾ ਘਰ ਵਿੱਚੋਂ ਜਾਏ ਤੇ ਇੱਕ ਜੂੜਾ ਨਾ ਘਰ ਵਿੱਚੋਂ ਜਾਏ। ਊੜਾ ਘਰ ਵਿੱਚ ਰਹਿ ਜਾਏਗਾ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਰਹੇਗਾ, ਤੇ ਜੂੜਾ ਰਹਿ ਜਾਏਗਾ ਤੇ ਗੁਰੂ ਗੋਬਿੰਦ ਸਿੰਘ ਦੀ ਰਹਿਤ ਨਾਲ ਜੁੜਿਆ। ਤੇ ਇੱਕ ਜੂੜਾ ਇਹ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਮਾਂ ਦੁੱਧ ਚੁੰਘਦੇ ਨੂੰ ਊੜਾ ਸਿਖਾਉਣਾ ਸ਼ੁਰੂ ਕਰ ਦੇਵੇ ਤੇ ਬਾਪ ਉਹਨੂੰ ਗੁਰੂ ਦੀ ਗੱਲ ਸੁਣਾ ਕੇ ਜੂੜੇ ਨੂੰ ਕਾਇਮ ਰੱਖਣ ਦੀਆਂ ਸਾਰੀਆਂ ਸੁਣਾਉਣ ਲੱਗ। ਇਹ ਦੋ ਗੱਲਾਂ ਊੜਾ ਤੇ ਇੱਕ ਜੂੜਾ ਚੇਤੇ ਰੱਖਣੀਆਂ। ਮੈਂ ਜੋ ਸ਼ਬਦ ਕਹਿ ਰਿਹਾ ਕਿ ਉਹ ਜਾ ਰਿਹਾ ਸੀ ਸਫ਼ਰ ਤੇ ਜਦੋਂ ਸਫ਼ਰ ਤੇ ਗਿਆ ਤੇ ਪਹਿਲੇ ਦਿਨ ਹੀ ਵਾਪਸ ਆ ਗਿਆ। ਉਹਨਾਂ ਪੁੱਛਿਆ ਤੂੰ ਵਾਪਸ ਕਿਉਂ ਆਇਆ? ਕਹਿਣ ਲੱਗਾ ਰਸਤੇ ਵਿੱਚ ਕੰਡੇ ਇਤਨੇ ਪਏ ਸਨ। ਤੇ ਕਹਿਣ ਲੱਗੇ ਫਿਰ ਕੀ ਹੋਇਆ? ਕਹਿੰਦਾ ਨਹੀਂ, ਮੈਂ ਝਾੜੂ ਲੈ ਕੇ ਪਹਿਲਾਂ ਕੰਡੇ ਸਾਫ਼ ਕਰਾਂਗਾ ਫਿਰ ਤੁਰਾਂਗਾ। ਕਹਿਣ ਲੱਗੇ ਝਾੜੂ ਲੈ ਕੇ ਤੂੰ ਚਲਾ ਜਾ, ਕੰਡੇ ਭਾਵੇਂ ਤੂੰ ਸਾਰਾ ਦਿਨ ਸਾਫ਼ ਕਰੀ ਜਾਈ, ਤੂੰ ਅੱਗੋ ਕੰਡੇ ਸਾਫ਼ ਕਰੇਗਾ ਪਿੱਛੇ ਹੋਰ ਡਿੱਗ ਪੈਣੇ ਨੇ। ਉਹ ਕਹਿੰਦਾ ਇਹਦਾ ਮਤਲਬ ਕਦੀ ਕੰਡੇ ਸਾਫ਼ ਨਹੀਂ ਹੋਣਗੇ? ਉਹ ਕਹਿੰਦੇ ਨੇ ਕਦੀ ਵੀ ਨਹੀਂ ਹੁੰਦੇ, ਜੁੱਤੀ ਇੰਨੀ ਕੋ ਕਰੜੀ ਪਾ ਲੈ ਤੂੰ ਕੰਡਿਆਂ ਦੇ ਮੂੰਹ ਨੂੰ ਲਤਾੜ ਕੇ ਅੱਗੇ ਨਿਕਲ ਜਾ। ਸੱਚ ਇਵੇਂ ਜ਼ਿੰਦਗੀ ਵਿੱਚ ਕਿਤੇ ਵੀ ਜਾਓਗੇ ਨਾ, ਕੰਡੇ ਉੱਥੇ ਮਿਲਣੇ ਮਿਲਣੇ। ਜੇ ਕਹੀਏ ਵੀ ਇਹ ਸਾਫ਼ ਹੋ ਜਾਣਗੇ, ਕਦਾ ਚਿਤ ਨਹੀਂ, ਆਪਾਂ ਉੱਥੋਂ ਆਏ ਹਾਂ ਕਿ ਉੱਥੇ ਸਾਫ਼ ਹੋ ਗਏ ਸਾਰੇ, ਇੱਥੇ ਸਾਫ਼ ਨੇ ਨਹੀਂ। ਆਪਣੇ ਆਪ ਨੂੰ ਦ੍ਰਿੜ ਕਰਨਾ ਪਏਗਾ, ਜਿਸ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਤੇ ਕੰਡੇ ਚੁਗਣ ਦੀ ਥਾਂ ਇਹਨੂੰ ਨਫ਼ਰਤ ਨਾ ਚਲਾ ਜਾਣਾ, ਕੰਡੇ ਰਸਤਾ ਰੋਕਣ, ਤੂੰ ਕੰਡਿਆਂ ਦੇ ਉੱਪਰੋਂ ਨਿਕਲ ਜਾ। ਦੇਖੋ ਲੋਕ ਲਾਜ ਵੀ ਇੱਕ ਕੰਡਾ ਹੈ, ਲੋਕਾਂ ਦੀਆਂ ਗੱਲਾਂ ਵੀ ਕੰਡਾ ਹੈ। ਧੰਨ ਗੁਰੂ ਅਮਰਦਾਸ ਦੇ ਦਰਬਾਰ ਵਿੱਚ ਗੁਰੂ ਰਾਮਦਾਸ ਜੀ ਨੇ ਤਕਰੀਬਨ ਜਿੰਨੀ ਕੁ ਮੈਨੂੰ ਸਮਝ ਪਈ 22 ਸਾਲ ਦੇ ਕਰੀਬ ਜ਼ਿੰਦਗੀ ਬਤੀਤ ਕੀਤੀ ਹੈ। ਧਿਆਨ ਦਿਆ ਜੀ ਸ਼ਬਦ ਜੋ ਵਿਦਵਾਨ ਸੱਜਣਾ ਨੇ ਲਿਖਿਆ ਹੈ, 22 ਸਾਲ ਤੋਂ ਕੁਝ ਸਮਾਂ ਵੱਧ ਹੀ ਬਣਦਾ ਹੈ। ਅਸੀਂ ਕਦੀ ਇਹਦੀ ਗਿਣਤੀ ਮਿਣਤੀ ਜੇ ਕਰਾਂਗੇ ਤਾਂ 2 ਦਹਾਕਿਆਂ ਤੋਂ ਵੱਧ ਸਮਾਂ ਸੇਵਕ ਬਣ ਕੇ ਸਾਰੀ ਜ਼ਿੰਦਗੀ ਬਤੀਤ ਕੀਤੀ। ਬਹੁਤ ਕੁਛ ਲੋਕਾਂ ਨੇ ਕਿਹਾ, ਲੋਕਾਂ ਇਹ ਵੀ ਕਹਿ ਦਿੱਤਾ ਸਹੁਰਿਆਂ ਦੇ ਘਰ ਬੈਠਾ ਹੈ, ਜੋ ਲੋਕਾਂ ਦੀ ਜ਼ਬਾਨ ਚ ਆਇਆ ਸਭ ਕੁਝ ਬੋਲਿਆ। ਪਰ ਧੰਨ ਗੁਰੂ ਰਾਮਦਾਸ ਇੱਕੋ ਬੇਨਤੀ ਕਰਦੇ ਸਨ ਕਿ ਸੱਚੇ ਪਾਤਸ਼ਾਹ ਜਰਨ ਦੀ ਤਾਕਤ ਦੇਈ, ਇੱਕ ਮੇਰ ਕਰੀ ਮੇਰੇ ਮਨ ਚ, ਕਦੀ ਵੀ ਇਹ ਫੁਰਨੇ ਇਹ ਖਿਆਲ ਲੋਕਾਂ ਦੇ ਅਸਰ ਨਾ ਕਰ। ਹੁਣ ਦੇਖੋ ਉਸ ਸੇਵਾ ਤੋਂ ਬਾਅਦ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਇੱਕ ਵਾਰੀ ਲਾਹੌਰ ਵੀ ਭੇਜਿਆ। ਉਦੋਂ ਭਾਈ ਜੇਠਾ ਸ਼ਬਦ ਵਰਤ ਲਈਏ, ਮੈਂ ਆਉਣਾ ਸਿਰਫ ਇਤਿਹਾਸਿਕ ਪੱਖ ਵੀ ਨਾਲ ਤੇ ਨਾਲ ਬਾਣੀ ਵੀ, ਉਹਨਾਂ ਦਾ ਲੜੀਵਾਰ ਜੀਵਨ ਪ੍ਰਾਰੰਭ ਕੀਤਾ ਹੈ। ਲਾਹੌਰ ਉੱਥੇ ਪਹੁੰਚੇ, ਕੋਈ ਸਰਕਾਰੇ ਦਰਬਾਰੇ ਲੋਕਾਂ ਨੇ ਝੂਠੀਆਂ ਸ਼ਿਕਾਇਤਾਂ ਕੀਤੀਆਂ, ਪਰ ਜਦੋਂ ਭਾਈ ਜੇਠਾ ਸਾਹਿਬ ਉੱਥੇ ਆਪਣੇ ਗੁਰੂ ਘਰ ਵੱਲੋਂ ਉਹਨਾਂ ਨੇ ਆਪਣੇ ਖਿਆਲ ਰੱਖੇ, ਸੁਣਨ ਵਾਲੇ ਅੱਤ ਦੇ ਆਨੰਦਿਤ ਹੋ ਗਏ। ਭਾਈ ਜੇਠਾ ਸਾਹਿਬ ਲਾਹੌਰ ਤੋਂ ਆਏ ਤੇ ਦੋ ਫੁਰਨੇ ਉਹਨਾਂ ਦੇ ਮਨ ਚ ਆਏ। ਦੇਖੋ ਇਹ ਇਤਿਹਾਸ ਹੈ ਸਾਡਾ, ਇੱਕ ਤਾਂ ਬਰੀਕ ਮਹੀਨ ਕੱਪੜਾ ਸੀ ਪਤਲਾ, ਮਨ ਚ ਆਇਆ ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਲਈ ਖਰੀਦ ਕੇ ਲੈ ਜਾਵਾਂ। ਹਾਲਾਂਕਿ ਬਾਬਾ ਅਮਰਦਾਸ ਆਪਣੇ ਤਨ ਤੇ ਮੋਟਾ ਖੱਦਰ ਹੀ ਪਹਿਨਦੇ ਸਨ ਤੇ ਸੱਚੇ ਪਾਤਸ਼ਾਹ ਓਗਰਾ ਛਕਦੇ ਸਨ, ਓਗਰਾ ਅਨਾਜ ਮਿਲਾ ਕੇ। ਮਨ ਚ ਆਇਆ ਮਹੀਨ ਕੱਪੜਾ, ਪਰ ਖਿਆਲ ਨਾਲ ਹੀ ਗੁਰੂ ਨੇ ਅੰਦਰੋਂ ਦੱਸ ਦਿੱਤਾ ਤੁਸੀਂ ਫੁਰਨਾ ਬਣਾ ਲਿਆ, ਮੈਨੂੰ ਪਹੁੰਚ ਗਿਆ। ਇਹ ਮੈਂ ਬਾਣੀ ਚ ਅਰਜ਼ ਕਰਨੀ ਚਾਹੁੰਦਾ। ਫਿਰ ਜਦੋਂ ਤੁਰਨ ਲੱਗੇ ਤੇ ਮਨ ਚ ਆਇਆ ਮੈਂ ਆਪਣੇ ਸਤਿਗੁਰੂ ਕੋਲ ਜਾਣਾ ਹੈ ਤੇ ਕਿਹੜੀ ਚੀਜ਼ ਭੇਟਾ ਲੈ ਕੇ ਜਾਵਾਂ। ਲਾਹੌਰ ਦੇ ਬਾਜ਼ਾਰ ਵਿੱਚ ਬੇਮੌਸਮੇ ਅੰਬ ਮਿਲ ਗਏ। ਮਨ ਨੇ ਕਿਹਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲਈ ਨਾ ਇਹ ਅੰਬ ਹੀ ਲੈ ਜਾਂਦਾ ਵਾ, ਉਹਨਾਂ ਦੇ ਚਰਨਾਂ ਚ ਭੇਟਾ ਰੱਖਾਂਗਾ। ਉਹ ਬੇਮੌਸਮੇ ਅੰਬ ਖਰੀਦ ਲਏ, ਜਦੋਂ ਕੱਪੜੇ ਚ ਬੰਨ ਕੇ ਅੰਬ ਤੁਰੇ ਤੇ ਰਸਤਾ ਸਮਾਂ ਲੱਗਣਾ ਸੀ ਜ਼ਿਆਦਾ, ਖੋਇਆ ਕੀ ਕਿ ਉਹ ਅੰਬ ਰਸ ਪੱਕੇ ਸਨ ਚੋਣ ਲੱਗ ਪਿਆ। ਮਨ ਚ ਆਇਆ ਹੁਣ ਬਣੇਗਾ ਕੀ ਗੁਰੂ ਅਮਰਦਾਸ ਲਈ ਨੇ। ਦੇਖੋ ਸਿੱਖ ਦਾ ਕਿੰਨਾ ਕੁ ਅੰਦਰ ਦਾ ਰਿਸ਼ਤਾ ਬਣ ਗਿਆ, ਅਸੀਂ ਸਾਰੇ ਬਚਨ ਬਾਣੀ ਚੋਂ ਲਾਂਗੇ। ਜਦੋਂ ਉਹਨਾਂ ਨੇ ਅੰਬ ਚੋਂਦਾ ਦਿਸਿਆ ਰਸ ਤੇ ਮਨ ਚ ਇਹ ਖਿਆਲ ਆਇਆ, ਮਨਾ ਗੁਰੂ ਅਮਰਦਾਸ ਦਾ ਧਿਆਨ ਧਰ ਕੇ ਤੂੰ ਹੀ ਛਕ ਲੈ। ਹੁਣ ਦੇਖੋ ਆਪਾਂ ਬਾਣੀ ਚ ਦੇਖਾਂਗੇ, ਇਹ ਅਧਿਆਤਮਕ ਜੀਵਨ ਦੀਆਂ ਗੱਲਾਂ ਨੇ, ਕਲੀਆਂ ਬੋਧਕ ਇਹਨੂੰ ਕੋਈ ਮਤ ਸਮਝੇ ਵੀ ਕੋਈ ਮਨਮਤ ਦੀਆਂ ਗੱਲਾਂ ਹੋ ਗਈਆਂ, ਲਾਈਵ ਵੀ ਸੰਗਤ ਸੁਣ ਰਹੀ ਹੈ। ਹੁਣ ਉਹ ਮਨ ਚ ਆਇਆ ਤੇ ਗੁਰੂ ਅਮਰਦਾਸ ਦਾ ਧਿਆਨ ਟਿਕਾ ਕੇ ਉਹਨਾਂ ਨੇ ਅੰਬ ਚੂਸ ਲਿਆ। ਹੁਣ ਗੁਰੂ ਅਮਰਦਾਸ ਗੋਇੰਦਵਾਲ ਨੇ, ਭਾਈ ਜੇਠਾ ਸਾਹਿਬ ਜਦੋਂ ਗੋਇੰਦਵਾਲ ਪਹੁੰਚੇ ਤੇ ਗੁਰੂ ਅਮਰਦਾਸ ਦੇਖਦਿਆਂ ਸਾਰ ਕਹਿੰਦੇ ਨੇ ਪੁਰਖਾ ਭਾਈ ਜੇਠਾ ਬੜੇ ਫਲ ਖਾਦੇ, ਪਰ ਜਿਹੜਾ ਅੰਬ ਦਾ ਰਸ ਅੱਜ ਆਇਆ ਨਾ ਇਹ ਪਹਿਲਾਂ ਨਹੀਂ ਸੀ ਕਦੀ ਚੱਖਿਆ। ਹੁਣ ਇੱਥੇ ਮੈਂ ਤਿੰਨ ਬਚਨ ਭਾਈ ਸਾਹਿਬ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਆਪ ਨਾਲ ਸਾਂਝੇ ਕਰਨਾ ਚਾਹੁੰਦਾ। ਸਤਿਗੁਰੂ ਨੇ ਆਪਣੇ ਸਿੱਖ ਨੂੰ ਨਾ ਤਿੰਨ ਦਾਤਾਂ ਤੁੱਟ ਕੇ ਝੋਲੀ ਚ ਪਾਈਆਂ ਨੇ ਅਧਿਆਤਮਕ ਜੀਵਨ ਦੀਆਂ। ਪਹਿਲੀ ਦਾਤ ਗੁਰੂ ਨੇ ਗਿਆਨ ਦਿੱਤਾ ਕੋਇਲ ਵਰਗਾ। ਆਪ ਪੜ੍ਹੇ ਲਿਖੇ ਕਹੋਗੇ ਵੀ ਇੱਥੇ ਆਏ ਗੱਲਾਂ ਕਿਹੋ ਜਿਹੀ ਸੁਣਾ ਦਿੱਤੀ, ਵੀ ਅੰਬ ਕਿਸੇ ਚੂਸਿਆ, ਤਾਕਤ ਕਿਸੇ ਕੋਲ ਚਲੀ ਗਈ। ਗਿਆਨ ਦਿੱਤਾ ਕੋਇਲ ਵਰਗਾ, ਸਿਮਰਨ ਦਿੱਤਾ ਕੂੰਜ ਵਰਗਾ, ਤੇ ਧਿਆਨ ਦਿੱਤਾ ਕੱਛੂ ਵਰਗਾ। ਹਾਲਾਂ ਤਿੰਨਾਂ ਵੱਖ ਵੱਖ ਜੂਨਾਂ ਨੇ, ਦੋ ਤਾਂ ਪੰਛੀ ਨੇ, ਗਿਆਨ ਕੋਇਲ ਵਰਗਾ, ਧਿਆਨ ਕੱਛੂ ਕੁੰਮੇ ਵਰਗਾ, ਤੇ ਸਿਮਰਨ ਕੂੰਜ ਵਰਗਾ ਦਿੱਤਾ। ਤੇ ਜਦੋਂ ਕੋਈ ਅਧਿਆਤਮਕ ਜੀਵਨ ਕਮਾਉਂਦਾ ਉਹਦੇ ਤੇ ਘਟਨਾਵਾਂ ਵਾਪਰਦੀਆਂ। ਕੋਇਲ ਸਾਨੂੰ ਸਭ ਨੂੰ ਪਤਾ ਕਿ ਉਹਦੇ ਗਲੇ ਦੀ ਸੋਜ ਭਰੀ ਆਵਾਜ਼ ਹਰ ਇੱਕ ਨੂੰ ਮਧੁਰ ਆਵਾਜ਼ ਪ੍ਰਭਾਵਿਤ ਕਰਦੀ, ਪਰ ਕੋਇਲ ਇੰਨੀ ਚਲਾਕ ਹੈ ਕਦੀ ਆਪਣੇ ਆਂਡੇ ਆਪਣੇ ਆਲਣੇ ਚ ਨਹੀਂ ਦਿੰਦੀ, ਉਹਦਾ ਟਿਕਾਣਾ ਆਪਣੇ ਆਲਣੇ ਚ ਆਂਡੇ ਨਹੀਂ ਦਿੰਦੀ। ਜਦੋਂ ਵੀ ਕੋਇਲ ਆਂਡੇ ਦੇਗੀ ਉਦੋਂ ਉਹ ਕਾਮਣੀ ਦੇ ਆਲਣੇ ਵਿੱਚ ਆਂਡੇ ਦਿੰਦੀ। ਭਾਈ ਸਾਹਿਬ ਦੀ ਰਚਨਾ ਗੁਰਦਾਸ ਸਾਹਿਬ ਦੀ ਬਾਣੀ ਹੈ। ਹੁਣ ਉਹਨੇ ਕੋਇਲ ਨੇ ਕਾਮਣੀ ਦੇ ਆਲਣੇ ਚ ਆਂਡੇ ਦਿੱਤੇ, ਪਰ ਜਿੰਨੇ ਆਂਡੇ ਆਪਣੇ ਰੱਖ ਦੀਏ ਉਨੀ ਕਾਮਣੀ ਦੇ ਆਂਡੇ ਬਾਹਰ ਛੱਡ ਦਿੰਦੀ। ਪਰ ਅਸੀਂ ਇੱਕ ਪੱਖ ਲੈਣਾ ਗਿਆਨ। ਮੈਂ ਬੇਨਤੀ ਕਰਾਂ, ਵੇਖੋ ਬਾਣੀ ਨੂੰ ਪੜ੍ਹਦੇ ਆਪਾਂ ਜੇ ਕਹਾਂਗੇ ਜੀ ਕਪਟ ਜੀ ਇਹਦੇ ਆਂਡੇ ਬਾਹਰ ਕੱਢ ਦਿੱਤੇ, ਇਸ ਪਾਸੇ ਜਿਸ ਤਰ੍ਹਾਂ ਸੋਚਣ ਲੱਗਾਂਗੇ, ਗੁਰੂ ਨੇ ਇੱਕ ਪਾਸੇ ਮੱਛੀ ਦੇ ਪਾਣੀ ਨਾਲ ਮੁਹੱਬਤ ਦੀ ਗੱਲ ਕੀਤੀ ਏ, ਤੇ ਦੂਜੇ ਪਾਸੇ ਕਿਹਾ ਮੱਛੀ ਨੂੰ ਤਾਂ ਜੀਵ ਦਾ ਰਸ ਹੀ ਮਾਰ ਗਿਆ। ਦੇਖੋ ਅਸੀਂ ਜੀਵ ਦੇ ਰਸ ਦਾ ਪ੍ਰਕਰਨ ਹੋਰ ਹੋਵੇਗਾ, ਪਾਣੀ ਦੀ ਪ੍ਰੀਤ ਦਾ ਹੋਰ। ਕੋਇਲ ਕੀ ਕਰਦੀ ਏ, ਕਾਮਣੀ ਦੇ ਆਲਣੇ ਵਿੱਚੋਂ ਆਂਡੇ ਬਾਹਰ ਕੱਢ ਦਿੰਦੀ ਏ, ਆਪਣੇ ਆਂਡੇ ਉੱਥੇ ਦੇਈ ਗਈ, ਤੇ ਕਾਮਣੀ ਉਹਨਾਂ ਆਂਡਿਆਂ ਤੇ ਬੈਠਦੀ ਏ, ਤੇ ਉਹਦੇ ਬੱਚਿਆਂ ਨਾਲ ਕੋਇਲ ਦੇ ਬੱਚੇ ਵੀ ਨਿਕਲ ਆਉਂਦੇ। ਕੋਇਲ ਆਪ ਕਦੀ ਆਂਡਿਆਂ ਤੇ ਨਹੀਂ ਬੈਠਦੀ। ਹੁਣ ਜਦੋਂ ਕੋਇਲ ਦੇ ਬੱਚੇ ਨਿਕਲੇ, ਤੇ ਉਹ ਕਾਮਣੀ ਦੇ ਬੱਚਿਆਂ ਦੀ ਤਰ੍ਹਾਂ ਪਿੱਛੇ ਪਿੱਛੇ ਕਾਮਣੀ ਦੇ ਦੌੜਨ, ਪਰ ਕੋਇਲ ਦਾ ਬੱਚਾ ਬੋਲਦਾ ਨਹੀਂ, ਉਹ ਚੁੱਪ ਰਹਿੰਦਾ, ਦੌੜੀ ਜਾਂਦਾ ਕਾਮਣੀ ਪਿੱਛੇ। ਹੁਣ ਕੋਇਲ ਨੂੰ ਪਤਾ ਲੱਗ ਗਿਆ ਕਿ ਮੇਰੇ ਬੱਚੇ ਆਂਡੇ ਚੋਂ ਜਨਮ ਲੈ ਕੇ ਜ਼ਮੀਨ ਤੇ ਤੁਰਨ ਜੋਗੇ ਹੋ ਗਏ ਨੇ। ਕੋਇਲ ਉਹਨਾਂ ਦੇ ਨੇੜੇ ਆ ਕੇ ਜਦੋਂ ਉੱਚੀ ਮਿੱਠੀ ਆਵਾਜ਼ ਵਿੱਚ ਕੂਕਦੀ ਹੈ, ਇੱਕੋ ਦਮ ਉਹ ਬੱਚਾ ਗਲੇ ਤੋਂ ਉਹਦਾ ਉੱਤਰ ਦਿੰਦਾ ਹੈ, ਉਹ ਕਾਮਣੀ ਨੂੰ ਛੱਡ ਕੇ ਕੋਇਲ ਪਿੱਛੇ ਚਲਾ ਜਾਂਦਾ। ਦੇਖੋ ਉਹ ਕੋਇਲ ਦੇ ਬੱਚੇ ਨੂੰ ਗਿਆਨ ਹੈ। ਕਾਵਾਂ ਰੌਲੀ ਉਹਦੇ ਬੱਚੇ ਕਾਮਣੀ ਦੇ ਬੱਚੇ ਬਹੁਤ ਬੋਲਦੇ ਨੇ, ਪਰ ਕੋਇਲ ਦਾ ਬੱਚਾ ਤੁਰਿਆ ਫਿਰਦਾ, ਪਰ ਉਦਾਸ। ਜਦੋਂ ਕੋਇਲ ਬੋਲਦੀ ਏ, ਕਾਮਣੀ ਨੂੰ ਛੱਡ ਕੇ ਕੋਇਲ ਪਿੱਛੇ ਚਲਾ ਜਾਂਦਾ ਹੈ। ਸਿੱਖਾਂ ਤੈਨੂੰ ਗਿਆਨ ਕੋਇਲ ਵਰਗਾ ਦਿੱਤਾ, ਬੜੀ ਕਾਵਾਂ ਰੌਲੀ ਸੰਸਾਰ ਚ ਪੈਗੀ, ਪਰ ਬਾਬੇ ਨਾਨਕ ਦਾ ਸਿੱਖ ਆਪਣੇ ਗੁਰੂ ਦਾ ਸ਼ਬਦ ਸੁਣ ਕੇ ਉਹਦੇ ਪਿੱਛੇ ਚਲਾ ਜਾਂਦਾ। ਕਾਵਾਂ ਰੌਲੀ ਬੜੀ ਹੈ, ਪਰ ਗਿਆਨ ਉਹਦੇ ਕੋਲ ਕੋਇਲ ਵਰਗਾ ਹੈ। ਕਾਵਾਂ ਦੇ ਵਿੱਚ ਰਹਿੰਦਾ ਵੀ ਉਹ ਆਵਾਜ਼ ਨੂੰ ਪਹਿਚਾਣਦਾ, ਮਾਂ ਦੀ ਨੂੰ ਗਿਆਨ ਦਿੱਤਾ ਕੋਇਲ ਵਰਗਾ। ਦੂਸਰੀ ਬੇਨਤੀ, ਧਿਆਨ ਦਿੱਤਾ ਕੱਛੂ ਕੁੰਮੇ ਵਰਗਾ। ਕੱਛੂ ਕੁੰਮੀ ਸ਼ਬਦ ਵਰਤ ਲਈਏ, ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ, ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ, ਭਗਤ ਧੰਨਾ ਜੀ। ਕੱਛੂ ਕੁੰਮੀ ਕਦੀ ਆਂਡਾ ਪਾਣੀ ਚ ਨਹੀਂ ਦਿੰਦੀ, ਸਮੁੰਦਰ ਵਿੱਚ ਰੇਤੇ ਚ ਆਂਡਾ ਦੇਗੀ ਤੇ ਫਿਰ ਆਂਡੇ ਕੋਲ ਛੇਤੀ ਆਉਂਦੀ ਵੀ ਨਹੀਂ। ਇੱਕ ਕੰਮ ਕਰਦੀ ਏ ਕਿ ਪਾਣੀ ਵਿੱਚ ਬੈਠੀ ਕੋਈ ਕੱਛੂ ਕੁੰਮੀ ਆਂਡੇ ਦਾ ਧਿਆਨ ਟਿਕਾਉਂਦੀ, ਉਹਦੇ ਜ਼ਿਹਨ ਚ ਆ ਜਾਂਦਾ। ਧਿਆਨ ਸ਼ਬਦ ਵੀ ਬੜੇ ਕਮਾਲ ਦਾ, ਭਾਵੇਂ ਸਤਿਗੁਰੂ ਦੀ ਕਿਰਪਾ ਵਾਲੇ ਸਿਮਰਨ ਵਾਲੇ ਧਿਆਨ ਦੀ ਗੱਲ ਕਰਦੇ ਨੇ, ਆਪਾਂ ਤਾਂ ਧਿਆਨ ਦੀ ਗੱਲ ਵੀ ਕਰਨੀ ਛੱਡ ਗਿਆ, ਇਹਨੂੰ ਵੀ ਯੋਗ ਮਤ ਨਾਲ ਜੋੜਨ ਲੱਗ ਪਏ। ਉਹ ਗੁਰਸਿੱਖੋ, ਇੱਥੇ ਤਾਂ 6 ਵਾਰੀ ਅਰਦਾਸੀਆ ਖਲੋਤਿਆਂ ਨੂੰ ਕਹਿੰਦਾ ਜਦੋਂ ਅਸੀਂ ਅਰਦਾਸ ਕਰਨੇ ਆ, ਹਾਲਾਂਕਿ ਅਰਦਾਸ ਵਿੱਚ ਬੋਲਣਾ ਨਹੀਂ ਚਾਹੀਦਾ, ਪਰ ਅਰਦਾਸੀਆ ਤਾਂ 6 ਵਾਰੀ ਬੁਲਾ ਕੇ ਕਹਿੰਦਾ, ਸਿੱਖੋ ਸਾਧ ਸੰਗਤ ਜੀ ਤੁਸੀਂ ਮੇਰੇ ਨਾਲ ਖਲੋਤੇ ਹੋ ਤੇ ਧਿਆਨ ਕਰਕੇ ਵਾਹਿਗੁਰੂ ਬੋਲੋ। 6 ਵਾਰੀ ਕਹਿੰਦਾ, ਬੁਲਾਉਂਦੇ ਨੇ ਸਾਨੂੰ ਅਰਦਾਸੀਆ ਸਾਹਿਬ, 6 ਵਾਰੀ ਬੁਲਾਇਆ ਜਾਂਦਾ। ਆਪਾਂ ਜੇ ਪਦੇ ਉਧਰ ਨਹੀਂ ਜਾਣਾ, ਹੁਣ ਉਹ ਧਿਆਨ ਟਿਕਾਉਂਦੀ ਹੈ ਆਂਡੇ ਦਾ। ਉਹਦੇ ਧਿਆਨ ਵਿੱਚ ਨਾ ਉਸ ਆਂਡੇ ਵਿੱਚ ਜਿਹੜਾ ਬੱਚਾ ਹੈ ਉਹਨੂੰ ਐਨਰਜੀ ਮਿਲਦੀ, ਉਹਨੂੰ ਤਾਕਤ ਮਿਲਦੀ, ਉਹਦੇ ਸਰੀਰ ਦੇ ਅੰਗ ਬਣ ਲੱਗ ਪੈਂਦੇ। ਕੱਛੂ ਕੁੰਮੀ ਧਿਆਨ ਦੇ ਨਾਲ ਆਂਡੇ ਦੇ ਖੋਲ ਨੂੰ ਤੋੜ ਦਿੰਦੀ ਏ, ਤੇ ਇੱਕੋ ਦਮ ਉਹ ਬੱਚਾ ਆਂਡੇ ਨੂੰ ਛੱਡ ਕੇ ਮਾਂ ਦੇ ਕੋਲ ਆ ਜਾਂਦਾ। ਪਿਆਰੇ, ਉਹ ਧਿਆਨ ਚ ਬੜੀ ਸ਼ਕਤੀ ਹੈ। ਧਿਆਨ ਕੱਛੂ ਕੁੰਮੀ ਵਰਗਾ, ਗਿਆਨ ਕੋਇਲ ਵਰਗਾ, ਤੇ ਸਿਮਰਨ ਗੁਰੂ ਨੇ ਦਿੱਤਾ ਪੂੰਜ ਵਰਗਾ। ਹੁਣ ਇਹ ਬ੍ਰਹਿ ਰਸ ਦਾ ਪਾਠ ਆਪਾਂ ਸਾਰਿਆਂ ਸੁਣਿਆ ਕੀਤਾ ਵੀ ਹੈ। ਕੂੰਜ ਆਪਣੇ ਬੱਚਿਆਂ ਨੂੰ ਸੈਂਕੜੇ ਕੋ ਛੱਡ ਕੇ ਆ ਜਾਂਦੀ ਏ ਦੂਰ, ਬੱਚੇ ਕਿਤੇ ਨੇ, ਕੂੰਜ ਸੈਂਕੜੇ ਕੋ ਦੂਰ, ਤੇ ਖਾਸ ਕਰਕੇ ਪੰਜਾਬ ਵਿੱਚ ਦਰਿਆਵਾਂ ਦੇ ਕੰਢਿਆਂ ਤੇ, ਹਰੀ ਕੇ ਪੱਤਣ ਜਾਓ, ਪੌਂਟਾ ਸਾਹਿਬ ਜਾਓ, ਉੱਥੇ ਤੁਹਾਨੂੰ ਕੂੰਜਾਂ ਮਿਲਣਗੀਆਂ ਸਿਆਲ ਦੇ ਦਿਨਾਂ ਚ। ਉਹ ਦਾਣੇ ਜ਼ਮੀਨ ਤੋਂ ਚੁਣਦੀਆਂ ਨੇ, ਚੁਗਦੀਆਂ ਨੇ, ਆਪਣੀ ਚੁੰਝ ਚ ਪਾਉਂਦੀਆਂ ਨੇ, ਤੇ ਇੱਕੋ ਦਮ ਆਪਣੇ ਬੱਚੇ ਨੂੰ ਚੇਤੇ ਕਰ ਲੈਂਦੀਆਂ। ਬੱਚਾ ਉਹਨਾਂ ਦੇ ਪਾਸ ਨਹੀਂ, ਬੱਚਾ ਸੈਂਕੜੇ ਕੋ ਦੂਰ ਹੈ, ਤੇ ਕੂੰਜ ਜਦੋਂ ਬੱਚੇ ਨੂੰ ਯਾਦ ਕਰਕੇ ਆਪਣੀ ਚੁੰਝ ਵਿੱਚ ਦਾਣਾ ਪਾਉਂਦੀ ਏ, ਦਾਣਾ ਚੁੰਝ ਦਾ ਭਰਿਆ ਹੋਇਆ ਕੂੰਜ ਦੇ ਪੇਟ ਵੀ ਜਾਂਦਾ, ਪਰ ਦਾਣੇ ਦੀ ਐਨਰਜੀ ਬੱਚੇ ਦੇ ਅੰਦਰ ਚਲੀ ਜਾਂਦੀ। ਅਸੀਂ ਹੁਣੇ ਪੜ੍ਹਿਆ ਹੈ, ਉਡੈ ਊਡ ਆਵੈ सह कोसा कूंज सैकड़े को कूंज दूरो उड़ के आई तिस पाछे बचरे छरिया छड आई अपने बच्चियां नु पिछे तिन कवन खलावे कौन उन्हां नु खवांदा पे है कवन चुगावे कौन चोगे पा रहे है अगली तुक समझन वाली है मन मह सिमरन करिया हुण इत्थे मन मह सिमरन करिया परमात्मा दे सिमरन अर्थ नहीं मन में सिमरन करिया कूंज जदो दाना मूंच पांदी है अपने बच्चे नू मन च चेते कर दिए बस ओदे सिमरन करन दे नाल शक्ति बच्चे को चली जांदी सतगुरु ने कहा चुगे चितारे पी चुगे चुग चुग चितारे कबीर साहब जी मैं बेनती करा जे गुरु अमरदास गोइंदवाल ने ते भाई जेठा साहब जे उस पक्के हुए फल दा रस चखदे ने ते ध्यान गुरु दा टिकांदे ने ते सिख विच गुरु आप वरतदा है सच एवे गुरु अमरदास देख के कहंदे ने भाई जेठा रस जो अज माणिया पहला फला विच नहीं सी ए अध्यात्मक अंदर दी सांझ है परमार्थ दी सांझ है भाई गुरदास साहब ने लिखे है कि कछू आंडा ध्यान धर कर पर पक नदी विच आणे कूंज हृदय सिमरन करे ले बच्चा उड़दी आसमाने कोयल पाले कामनी मिलदा जाए कुटुंब सयाने ज्ञान ध्यान सिमरन सदा सतगुर सिख रखे निर्वाणे गुरु अपने सिख नु ज्ञान ध्यान ते सिमरन दी दात देंदे भाई जेठा साहब ओना ने गुरु अमरदास दे दर ते सेवा कीती अज हजूर सच्चे पातशाह गुरु अमरदास अपने शरीरक चोले नु त्यागन ले समेटन ले क्योंकि ए ता शरीर दा धर्म है ना कोई पहला रहा है ना किसे खुण रहना है ना कोई अगा रहेगा शरीर नहीं जे रहिंदे प्यारियो यादा ही जिंदगियां रहिंदियां जिथे याद जिंदी होवे ओते शरीर चला भी जाए पर शरीर दी अणहोंद कदी नहीं पासदी इहनू फिर नुकते नु सांझा करदिआं जिथे याद होवे शरीर नाम ही होवे पर ओ याद ओदी अणहोंद नहीं होण देंदी गुरु नानक साहब 1539 नू पियाना कीता शायद अज हजूर दा दिन भी है ज्योति जोत असी शब्द कहने आ ते मैं कहना उन्हां दी बाबा जी ने ना दसम दी बाणी च इक वचन वरत्या प्रभ पुर किया पियान ज्योति जोत ओ तां आप ही जोत स्वरूप सन जहां शब्द वरत्या देवपुरी में गयो आप परमेश्वर पायो हुण देखो धन गुरु नानक साहब सच्चे पातशाह शरीरक तौर ते देखिए ते 1539 नू जा चुके ने साडे च कोई मनन नू तैयार नहीं होवेगा कि मेरा बाबा किते गया है ओदी याद जदों सीने विच वस गई सवेरे जपजी साहब पढ़दा तां वी कहंदा बाबा मेरे नाल है जदों पाठ करदा मेरा गुरु नानक मेरे नाल याद सिमरन जेड़ा है ओ शरीर दी अणखोंद नू ओदी बख्शिश नू नाल रहण दिंदा है फिर बेनती करा कि धन गुरु अमरदास जी ने जदों देखिया शरीर किचोले नू बदलना है ओना दे कोल दो पुत्र ने बाबा मोहन जी ते बाबा मोहरी जी एक ओना दे वड्डे दमाद ने भाई रामा जी दो बेटियां ने बीबी दानी जी ते बीबी भानी जी दो बेटे ने बाबा मोहन जी ते बाबा मोहरी जी जेड़े भाई रामा जी ने ओ बीबी दानी दे पति ने ए बेदियां दी कुल विचो सन हुण संगतां दे मन च है एक पासे भाई जेठा जी ने एक पासे भाई रामा जी ने दो पुत्र मोहन ते मोहरी ने बाबा मोहन जी बाबा मोहरी जी ए गद्दी किस नूं मिलेगी ते एक ख्याल भी आया महाराज जी नूं पुछिया भी सतगुरु मुस्करा पए पर जेड़ी अंतली प्रीख्या गुरु ने लई ते ए सतगुरु दी सतगुरु गत जाने ओना ने दोना दमाद दमोना जवाइयां नू दोना दमादा नू अपने कोल बुलाया हाथ भी सोटी पकड़ी ते जमीन दे ऊपर निशान देखी चिन्ह ला दिते लकीर खिंच दिती ਕਹਿਣ ਲੱਗੇ ਇੰਨਾ ਉੱਚਾ ਇਸ ਢੰਗ ਨਾਲ ਥੜਾ ਬਣਾਓ, ਤੁਸੀਂ ਦੋਨੋਂ ਜਣੇ ਥੜੇ ਬਣਾਓ, ਇੱਕ ਥੜੇ ਤੇ ਸੁਬਾਹ ਬੈਠ ਕੇ ਸੰਗਤ ਦੇ ਦਰਸ਼ਨ ਦੀਦਾਰ ਸੰਗਤ ਨੂੰ ਹੋਣਗੇ, ਦੂਜੇ ਥੜੇ ਤੇ ਸ਼ਾਮ। ਅਖੀਰਲੀ ਪ੍ਰੀਖਿਆ ਸੀ। ਹੁਣ ਜਦੋਂ ਥੜੇ ਬਣਨੇ ਸ਼ੁਰੂ ਹੋਏ, ਭਾਈ ਜੇਠਾ ਜੀ ਵੀ ਥੜਾ ਬਣਾਉਣ ਲੱਗੇ ਤੇ ਭਾਈ ਰਾਮਾ ਜੀ ਨੇ ਵੀ ਬਣਾਇਆ, ਮੈਂ ਜ਼ਿਆਦਾ ਵਿਸਤਾਰ ਚ ਨਹੀਂ। ਜਦੋਂ ਥੜੇ ਸ਼ਾਮ ਨੂੰ ਬਣ ਗਏ ਤੇ ਧੰਨ ਗੁਰੂ ਅਮਰਦਾਸ ਆਏ, 94 ਸਾਲ ਦੀ ਉਮਰ ਸੀ ਗੁਰੂ ਅਮਰਦਾਸ ਜੀ ਦੀ ਉਸ ਵਕਤ, ਸੰਸਾਰੀ ਉਮਰ ਮੈਂ ਕਹਿ ਰਿਹਾ। ਉਹਨਾਂ ਨੇ ਦੇਖ ਕੇ ਕਿਹਾ, ਭਾਈ ਰਾਮੇ ਵੱਡੇ ਦਮਾਦ ਨੂੰ, ਬੇਟਾ ਇਹ ਥੜਾ ਸਾਡੀ ਮਰਜ਼ੀ ਦਾ ਨਹੀਂ ਬਣਿਆ, ਇਹਨੂੰ ਢਾਹ ਦਿਓ। ਕਹਿਣ ਲੱਗੇ, ਮਹਾਰਾਜ ਪਿਤਾ ਗੁਰਦੇਵ ਬਣਾਇਆ ਜਿਵੇਂ ਤੁਸੀਂ ਕਿਹਾ ਉਸ ਤਰ੍ਹਾਂ ਬਣਾਇਆ, ਪਰ ਤੁਸੀਂ ਕਹਿੰਦੇ ਹੋ ਅਸੀਂ ਢਾਹ ਦਿੰਦੇ ਹਾਂ। ਜਦੋਂ ਭਾਈ ਜੇਠਾ ਜੀ ਕੋਲ ਗਏ, ਉਹਨਾਂ ਨੂੰ ਕਿਹਾ, ਬੇਟਾ ਜਿਵੇਂ ਸੁਬਾਹ ਦੱਸਿਆ ਥੜਾ ਉਸ ਢੰਗ ਦਾ ਨਹੀਂ ਬਣਿਆ, ਢਾਹ ਦਿਓ ਇਹਨੂੰ। ਸਤ ਬਚਨ ਢਾਹ ਦੋਨਾਂ ਨੇ ਦਿੱਤੇ ਤੇ ਨਾਲ ਫਿਰ ਲਕੀਰ ਖਿੱਚ ਕੇ ਫਿਰ ਦੱਸ ਗਏ ਕਿ ਸੁਬਾਹ ਇਸ ਤਰੀਕੇ ਦੇ ਬਣਾਇਓ। ਸਾਧ ਸੰਗਤ ਥੜਾ ਦੂਜੇ ਦਿਨ ਬਣੇ, ਫਿਰ ਗੁਰੂ ਅਮਰਦਾਸ ਜੀ ਨੇ ਆਏ ਤੇ ਕਹਿਣ ਲੱਗੇ, ਮੇਰੀ ਮਰਜ਼ੀ ਦਾ ਨਹੀਂ ਬਣਿਆ, ਢਾਹ ਦਿਓ ਇਹਨੂੰ। ਭਾਈ ਰਾਮਾ ਜੀ ਕੁਛ ਬੋਲੇ ਕਿ ਮਹਾਰਾਜ ਦੇਖੋ ਮੈਂ ਮਿਹਨਤ ਕੀਤੀ, ਸਾਰਾ ਦਿਨ ਧੁੱਪ ਚ ਲੱਗਾ ਰਿਹਾ, ਆਪ ਕਹਿੰਦੇ ਮੇਰੀ ਮਰਜ਼ੀ ਦਾ ਨਹੀਂ ਬਣਿਆ। ਸਤਿਗੁਰੂ ਨੇ ਕਿਹਾ ਜਦੋਂ ਨਹੀਂ ਬਣਿਆ, ਕੰਧ ਵੀ ਟੇਢੀ ਤੇਰੀ, ਢਾਹ ਤਾਂ ਦਿੱਤਾ ਪਰ ਅੰਦਰੋਂ ਮਜਬੂਰੀ ਵਸ ਨੇ। ਭਾਈ ਜੇਠਾ ਜੀ ਕੋਲ ਗਏ, ਉਹਨਾਂ ਵੀ ਢਾਹ ਦਿੱਤਾ। ਤੀਸਰੇ ਦਿਨ ਫਿਰ ਥੜਾ ਬਣਾਇਆ, ਗੁਰੂ ਅਮਰਦਾਸ ਸ਼ਾਮ ਨੂੰ ਆਏ, ਫਿਰ ਦੋਨਾਂ ਨੂੰ ਕਹਿ ਦਿੱਤਾ, ਨਹੀਂ ਪਹਿਲਾਂ ਕਿਹਾ ਭਾਈ ਰਾਮੇ ਨੂੰ ਮੇਰੀ ਮਰਜ਼ੀ ਦਾ ਥੜਾ ਨਹੀਂ ਬਣਿਆ, ਅਸੀਂ ਜੋ ਤੁਹਾਨੂੰ ਸਵੇਰੇ ਦੱਸ ਕੇ ਜਾਂਦੇ ਹਾਂ ਤੁਸੀਂ ਕਿਉਂ ਨਹੀਂ ਉਸ ਮੁਤਾਬਕ ਬਣਾਉਂਦੇ। ਤੇ ਭਾਈ ਰਾਮੇ ਨੇ ਅੱਗੋਂ ਕਹਿ ਦਿੱਤਾ, ਕਹਿੰਦਾ ਤੁਹਾਡੀ ਮਰਜ਼ੀ ਦਾ ਬਣਨਾ ਵੀ ਨਹੀਂ ਹੁਣ ਮੇਰੇ ਤੋਂ। ਉਹਨਾਂ ਕਿਹਾ, ਜੀ ਕਿਉਂ ਨਹੀਂ ਬਣਨਾ? ਕਹਿੰਦਾ ਦੇਖੋ 3 ਦਿਨ ਹੋ ਗਏ ਨੇ, ਮੈਂ ਪੂਰੀ ਤਵੱਜੋ ਇਕਾਗਰਤਾ ਨਾਲ ਥੜਾ ਬਣਾਉਂਦਾ ਵਾਂ, ਪਰ ਤੁਸੀਂ ਸ਼ਾਮ ਨੂੰ ਆ ਕੇ ਢਵਾ ਦਿੰਦੇ ਹੋ, ਗਿਰਾ ਦਿੰਦੇ ਹੋ। ਮਹਾਰਾਜ ਜੀ ਨੇ ਕਿਹਾ, ਸਾਡੀ ਮਰਜ਼ੀ ਦਾ ਬਣਦਾ ਹੀ ਨਹੀਂ। ਕਹਿਣ ਲੱਗਾ, ਬਣਨਾ ਵੀ ਨਹੀਂ, ਇਹਦਾ ਕਾਰਨ ਇੱਕ ਹੋਵੇ ਕਿ ਤੁਸੀਂ ਬਜ਼ੁਰਗ ਹੋ ਚੁੱਕੇ ਹੋ, ਜੋ ਸਵੇਰੇ ਦੱਸਦੇ ਹੋ ਸ਼ਾਮ ਨੂੰ ਤੁਸੀਂ ਭੁੱਲ ਜਾਂਦੇ ਹੋ। ਬਸ ਚੇਤੇ ਰੱਖਿਓ, ਇੱਥੇ ਬੰਦੇ ਨੂੰ ਫਰਕ ਪੈ ਜਾਂਦਾ, ਜੋ ਤੁਸੀਂ ਸੁਬਾਹ ਦੱਸਦੇ ਹੋ ਸ਼ਾਮ ਨੂੰ ਭੁੱਲ ਜਾਂਦੇ ਹੋ, ਮੈਂ ਕੱਲ ਨੂੰ ਨਹੀਂ ਬਣਾਉਣਾ। ਮਹਾਰਾਜ ਜੀ ਨੇ ਕਿਹਾ, ਤੇਰੀ ਮਰਜ਼ੀ। ਉਧਰ ਗਏ ਭਾਈ ਜੇਠਾ ਜੀ ਵੱਲ, ਕਹਿਣ ਲੱਗੇ, ਸਾਡੀ ਮਰਜ਼ੀ ਦਾ ਨਹੀਂ ਬਣਿਆ, ਮਹਾਰਾਜ ਢਾਹ ਦੇਣਾ। ਚੌਥੇ ਦਿਨ ਗੁਰੂ ਰਾਮਦਾਸ ਭਾਈ ਜੇਠੇ ਦੇ ਰੂਪ ਚ ਉਹ ਥੜਾ ਬਣਾਉਣ ਆਏ ਨੇ, ਪਰ ਭਾਈ ਰਾਮਾ ਨਹੀਂ। ਚੌਥੇ ਦਿਨ ਵੀ ਢਵਾ ਦਿੱਤਾ, 5ਵੇਂ ਦਿਨ ਬਣਾਇਆ ਫਿਰ ਢਵਾ ਦਿੱਤਾ, 6ਵੇਂ ਦਿਨ ਬਣਾਇਆ ਫਿਰ ਢਵਾ ਦਿੱਤਾ, 7ਵੇਂ ਦਿਨ ਜਦੋਂ ਥੜਾ ਢਵਾਉਣ ਲੱਗੇ ਨਾਲ ਕਹਿੰਦਾ, ਤੈਨੂੰ ਇੰਨੇ ਦਿਨ ਹੋ ਗਏ, 7 ਦਿਨ ਹੋਏ, ਮੇਰੀ ਮਰਜ਼ੀ ਦਾ ਥੜਾ ਨਹੀਂ ਬਣਿਆ। ਤੇ ਕਹਿੰਦੇ ਨੇ ਸ਼ਬਦ ਗੁਰੂ ਰਾਮਦਾਸ ਨੇ ਵੀ ਵਰ ਦਿੱਤੇ, ਮਹਾਰਾਜ ਤੇਰੀ ਮਰਜ਼ੀ ਦਾ ਮੇਰੇ ਤੋਂ ਬਣਨਾ ਵੀ ਨਹੀਂ। ਹੁਣ ਫਰਕ ਜੇ ਦੋਨਾਂ ਸ਼ਬਦਾਂ ਚ, ਵੱਡੇ ਦਮਾਦ ਨੇ ਕਿਹਾ ਤੁਹਾਡੀ ਮਰਜ਼ੀ ਦਾ ਨਹੀਂ ਬਣਨਾ, ਤੁਸੀਂ ਭੁੱਲ ਜਾਂਦੇ ਹੋ। ਗੁਰੂ ਰਾਮਦਾਸ ਭਾਈ ਜੇਠਾ ਦੇ ਰੂਹ ਵਿੱਚ ਨੇ ਉਦੋਂ ਕਹਿਣ ਲੱਗੇ, ਮਾਲਕ ਤੇਰੀ ਮਰਜ਼ੀ ਦਾ ਬਣਨਾ ਵੀ ਨਹੀਂ ਮੇਰੇ ਤੋਂ। ਕਹਿਣ ਲੱਗੇ, ਕਿਉਂ ਨਹੀਂ ਬਣਨਾ? ਕਹਿਣ ਲੱਗੇ, ਸਤਿਗੁਰੂ ਤੁਸੀਂ ਜੋ ਸਵੇਰੇ ਦੱਸਦੇ ਹੋ ਮੈਂ ਸ਼ਾਮ ਤੱਕ ਭੁੱਲ ਜਾਣਾ, ਭੁੱਲਣ ਵਾਲੇ ਤੋਂ ਥੋੜਾ ਕਿੱਥੇ ਬਣਨਾ? ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ। ਰਾਮ ਜੀ ਸੀ ਬਾਣੀ ਚੋਂ ਦੇਖ ਲਈਏ, ਗੁਰ ਪ੍ਰਤਾਪ ਸੂਰਜ ਚ ਲਿਖਿਆ, ਥੜਾ ਢਾ ਦਿੱਤਾ, ਮਹਾਰਾਜ ਜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਸਤਿਗੁਰੂ ਭਾਈ ਜੇਠਾ ਜੀ ਹਉ ਅਜਾਨ ਨਿਤ ਭੁੱਲਣ ਹਾਰੋ। ਮਾਲਕ ਮੈਂ ਤੇਰਾ ਜੀ ਚਰਨ ਪਕੜਨੇ ਨੇ ਸ਼ੁਕਰਾਨੇ ਵਿੱਚ, ਨਾਲ ਰੋਈ ਜਾਣ। ਦੇਖੋ ਆਖ ਹੈ ਗੁਰੂ ਅਮਰਦਾਸ ਦੇ ਕੋਲੋਂ ਬਖਸ਼ਿਸ਼, ਰੋਪ ਹੈ। ਕਹਿਣ ਲੱਗੇ, ਕਿਉਂ? ਕਹਿੰਦੇ, 1 ਦਿਨ ਕੋਈ ਭੁੱਲੇ, 2 ਦਿਨ ਭੁੱਲੇ, 3 ਦਿਨ ਭੁੱਲੇ, ਤੈਨੂੰ ਸਜ਼ਾ ਦਿੱਤੀ ਜਾਂਦੀ, ਮੈਨੂੰ ਤਾਂ 7 ਦਿਨ ਭੁੱਲਦੇ ਨੂੰ ਹੋ ਗਿਆ, ਤੂੰ ਫਿਰ ਕਿਰਪਾ ਕਰੀ ਜਾਂਦਾ। ਹਉ ਅਜਾਨ ਨਿਤ ਭੁੱਲਣ ਹਾਰੋ, ਤੁਮ ਕਿਰਪਾਲ ਨਿਜ ਬਿਰਦ ਸਮਾਰੋ। ਤੁਸੀਂ ਕਿਰਪਾਲੂ ਆਪਣੇ ਬਿਰਦ ਬਾਣੀ ਦੀ ਲਾਜ ਰੱਖਦੇ ਹੋ, ਬਾਰ ਬਾਰ ਬਖਸ਼ਤ ਹੋ ਮੋਹੀ। ਵਾਰ ਵਾਰ ਤੈਨੂੰ ਬਖਸ਼ੀ ਜਾਂਦੇ ਹੋ, ਮੈਨੂੰ ਕਿਰਪਾ ਕਰਦੇ ਪਏ ਹੋ, ਬਾਰ ਬਾਰ ਬਖਸ਼ਿਤ ਹੋ ਮੋਹੀ, ਅਪਰਾਧੀ ਅਰ ਮੂਰਖ ਕੋ ਹੀ। ਕਹਿਣ ਲੱਗੀ ਜਿਤਨੇ ਸਮਤ ਦੇ ਸੋ ਜਾਨਵ, ਬਿਨ ਦੀਏ ਕਿਆ ਬਪਰਾ ਮਾਨਵ, ਜਿੰਨੀ ਤੂੰ ਅਕਲ ਦੇਂਦਾ ਮਾਲਕਾ ਮੈਂ ਉਨਾ ਕਰ ਸਕਿਆ, ਮੇਰੇ ਚ ਇੰਨੀ ਸਮਰੱਥਾ ਨਹੀਂ। ਗੁਰਮੁਖੋ ਸੱਤ ਥੜੇ ਨਹੀਂ ਬਣੇ, ਸੱਤ ਤਖਤ ਮਿਲੇ ਗੁਰੂ ਰਾਮਦਾਸ, ਸੱਤ ਦਿਨ ਥੜਾ ਬਣਿਆ ਗੁਰੂ ਰਾਮਦਾਸ ਤੋਂ ਲੈ ਕੇ ਕਲਗੀਧਰ ਪਿਤਾ ਜੀ ਤੱਕ ਇਹ ਜੋਤ ਵਿਚਰਦੀ ਰਹੀ ਸੱਤ ਜਾਮੇ। ਡਾਕਟਰ ਤਾਰਨ ਸਿੰਘ ਹੋਣਾ ਬੜਾ ਸੋਹਣਾ ਲਿਖਿਆ ਥੜੇ ਅਤੇ ਤਖਤ। ਕਹਿਣ ਲੱਗੇ ਇਹ ਥੜੇ ਨਹੀਂ, ਇਹ ਤਖਤ ਨੇ। ਅੱਜ ਧੰਨ ਗੁਰੂ ਅਮਰਦਾਸ ਇਤਨੇ ਪ੍ਰਸੰਨ ਹੋਏ ਜਦੋਂ ਨਾ ਗੁਰੂ ਰਾਮਦਾਸ ਜੀ ਨੇ ਕਿਹਾ ਹਉ ਅਜਾਨ, ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਬਸ ਆਹੀ ਹੈ ਗੁਰੂ ਨਾਨਕ ਦੇ ਘਰ ਦੀ ਵਡਿਆਈ, ਆਪਣਾ ਆਪ ਜਨਾਣਾ ਨਾ ਨਿਮਰਤਾ ਚ ਰਹਿਣਾ। ਸਾਧ ਸੰਗਤ ਅੱਜ ਵੀ ਭਾਈ ਜੇਠਾ ਜੀ ਸਿਰ ਤੇ ਟੋਕਰੀ ਪੈਟੋਂਦੇ ਨੇ, ਤੁਸੀਂ ਥੋੜੀ ਜੀ ਇਕਾਗਰਤਾ ਬਖਸ਼ਿਓ, ਮੈਂ ਇਸ ਤੁਗ ਤੱਕ ਪਹੁੰਚ ਜਾਵਾਂ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਅੱਜ ਸਿਰ ਤੇ ਟੋਕਰੀ ਚੁੱਕੀ, ਗੁਰੂ ਅਮਰਦਾਸ ਜੀ ਨੇ ਆਵਾਜ਼ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਪੁਰਖਾ ਬਿਰਧ ਬਾਬਾ ਜੀ ਨੂੰ ਇੱਕ ਕੰਮ ਕਰੋ, ਅੱਜ ਜੇਠਾ ਜੀ ਨੂੰ ਇਸ਼ਨਾਨ ਕਰਾ ਕੇ ਲਿਆਓ, ਸੁੰਦਰ ਪੋਸ਼ਾਕ ਪਹਿਨਾ ਦਿਓ, ਪਰਿਵਾਰ ਵਿੱਚੋਂ ਪੁੱਤਰਾਂ ਨੂੰ ਭਰਾਵਾਂ ਨੂੰ ਸਿੱਖਾਂ ਨੂੰ ਸਾਰਿਆਂ ਨੂੰ ਇਕੱਠਾ ਕਰ ਲਿਆ ਤੇ ਉੱਥੇ ਫਿਰ ਅੱਜ ਬਖਸ਼ਿਸ਼ ਕੀ ਕੀਤੀ। ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਮਕਲੀ ਸਾਧਕ ਹੈ, ਉਹਦੇ ਵਿੱਚੋਂ ਅਸੀਂ ਕੋਈ ਤੁਕਾ ਲੈ ਲੈਂਦੇ ਹਾਂ ਕਿ ਸ੍ਰੀ ਗੁਰੂ ਰਾਮਦਾਸ ਜਯੋ ਜਗ ਮੈਂ ਤੈ ਹਰ ਪਰਮ ਪਦ ਪਾਇਓ। ਗੁਰੂ ਅਮਰਦਾਸ ਜੀ ਨੇ ਭਰੇ ਹੋਏ ਇਕੱਠ ਵਿੱਚ ਇਹ ਸ਼ਬਦ ਕਹੇ ਕਿ ਮੇਰੇ ਸਿੱਖੋ, ਮੇਰੇ ਪੁੱਤਰੋ, ਮੇਰੇ ਭਰਾਵੋ, ਇਹ ਸ਼ਬਦ ਵਰਤੇ। ਕਹਿੰਦੇ ਨੇ ਖਰੀ ਦਾ ਭਾਣਾ ਉਹਦੀ ਰਜ਼ਾ ਵਾਪਰੀ ਹੈ ਤੇ ਉਹਨੇ ਕਹਿ ਦਿੱਤਾ ਮੇਰੇ ਪਾਸ ਆਓ, ਅਸੀਂ ਉਹਦੇ ਕੋਲ ਚੱਲੇ ਖਾਂ, ਪਰ ਕੋਈ ਵੀ ਸਾਡੇ ਜਾਣ ਤੋਂ ਬਾਅਦ ਰੋਏ ਨਾ। ਜਿਹੜਾ ਰੋਏਗਾ ਉਹ ਸਾਨੂੰ ਬਿਲਕੁਲ ਚੰਗਾ ਨਹੀਂ ਲੱਗੇਗਾ, ਮੂਲ ਨਹੀਂ ਪਾਏਗਾ। ਤੇ ਕਹਿਣ ਲੱਗੇ ਰੋਈ ਦਾ ਤਾਂ ਉਹਨਾਂ ਨੂੰ ਏ ਜਿਹੜੇ ਗਵਾ ਕੇ ਜਾਂਦੇ ਨੇ, ਤੇ ਜਿਨ੍ਹਾਂ ਨੂੰ ਸਰੋਪੇ ਪਰਮਾਤਮਾ ਦਿੰਦਾ ਹੋਵੇ ਉਹਨਾਂ ਨੂੰ ਰੋਈ ਦਾ ਨਹੀਂ। ਇਹ ਰਾਮਕਲੀ ਸਾਧ ਸ਼ੁਰੂ ਹੁੰਦਾ ਹੈ ਕਿ ਜਗ ਦਾਤਾ ਸੋਏ ਭਗਤ ਵਚਨ ਤਿਉ ਲੋਏ ਜੀਓ, ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਏ ਜੀਓ, ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵੇ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ। ਆਇਆ ਹਕਾਰਾ ਚੱਲਣ ਵਾਲਾ, ਆਇਆ ਹਕਾਰਾ ਚੱਲਣ ਵਾਲਾ, ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ, ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਪਾਸ ਜੀਓ, ਸਤਿਗੁਰੂ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਹਰ ਜਨੈ ਕੇਰੀ, ਹਰ ਦੇਵੋ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ, ਦਮ ਜਮ ਦੂਤ ਕਾਲ ਲਿਖੰਜਨੋ, ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਤਾਰ ਕਿਰਪਾ ਸਤਿਗੁਰੂ ਮਿਲਾਇਆ, ਧਨ ਧਨ ਕਹੇ ਸਾਬਾਸ ਜੀਓ। ਮੇਰੇ ਸਿੱਖ ਸੁਣੋ, ਪੁੱਤ ਭਾਈਓ, ਮੈਂ ਸਿਰਫ ਇੱਕੋ ਹੈ ਤੇ ਛੇ ਪਦੇ, ਕਦੀ ਵਕਤ ਮਿਲਿਆ ਸੰਗਤ ਦੀ ਸੇਵਾ ਕਰਦਿਆਂ ਸੱਚ ਏ ਵੇ। ਕੱਲ ਵੀ ਅਰਜ਼ ਕੀਤੀ ਸੀ ਬਾਣੀ ਦੇ ਅਰਥਾਂ ਦਾ ਦਾਵਾ ਨਹੀਂ, ਪਰ ਜਿੰਨਾ ਵੱਡਾ ਖਜ਼ਾਨਾ ਬਾਪੂ ਦੇ ਗਿਆ ਨਾ, ਸੱਚ ਏ ਵੇ, ਕਦੀ ਕੋਈ ਮੁਕੰਮਲ ਖਰਚ ਸਕੇ। ਸਤਿਗੁਰੂ ਨੇ ਕਿਹਾ ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ, ਇਹਦਾ ਅਰਥ ਮੇਰੇ ਖਰੀ ਦਾ ਭਾਣਾ ਹੈ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ, ਆਓ ਮੈਂ ਪਾ ਜੀਓ, ਤੁਸੀਂ ਮੇਰੇ ਕੋਲ ਆ ਜਾਓ ਅਮਰਦਾਸ ਜੀ। ਤੇ ਸਿੱਖ ਪੁੱਛਦੇ ਨੇ ਮਹਾਰਾਜ ਤੁਹਾਨੂੰ, ਕਹਿਣ ਲੱਗੇ ਹਰ ਭਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਪਾਵੇ, ਆਨੰਦ ਅਨਹਦ ਵੱਜੇ ਵਾਜੇ, ਹਰ ਆਪ ਗਲ ਮਿਲਾਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਵੇ ਹਰ ਪ੍ਰਭ ਪਾਸ ਜੀਓ। ਇਸ ਤੋਂ ਅਗਲੀਆਂ ਤੁਕਾਂ ਨੇ ਭਾਈ ਜੇਠਾ ਸਾਹਿਬ ਸੁੰਦਰ ਬਸਤਰ ਪਾਏ, ਅੱਜ ਗੁਰੂ ਅਮਰਦਾਸ ਜੀ ਦੇ ਚਰਨਾਂ ਚ ਆ ਗਏ। ਸਤਿਗੁਰੂ ਨੇ ਭਰੇ ਹੋਏ ਇਕੱਠ ਵਿੱਚ ਪੁੱਤਰਾਂ ਨੂੰ, ਸਿੱਖਾਂ ਨੂੰ, ਸੰਗਤਾਂ ਨੂੰ ਮੁਖਾਤਬ ਕੀਤਾ। ਕਹਿਣ ਲੱਗੇ ਅਸੀਂ ਚੋਲਾ ਬਦਲ ਲੱਗੇ ਹਾਂ, ਮੱਥਾ ਟੇਕ ਦਿੱਤਾ ਧੰਨ ਗੁਰੂ ਰਾਮਦਾਸ ਦੇ ਚਰਨਾਂ ਚ, ਗੁਰਿਆਈ ਦਾ ਤਿਲਕ ਦੇ ਦਿੱਤਾ ਬਾਬਾ ਬੁੱਢਾ ਜੀ ਨੇ, ਸ਼ਬਦ ਨਿਸ਼ਾਨ ਮਿਲਿਆ। ਕਹਿਣ ਲੱਗੇ ਮੇਰੇ ਸਾਹਮਣੇ ਮੇਰੇ ਪੁੱਤਰ, ਮੇਰੇ ਭਰਾ, ਮੇਰੇ ਸਿੱਖ, ਮੇਰੇ ਸਾਹਮਣੇ ਮੱਥਾ ਟੇਕੋ। ਸਭ ਨੇ ਮੱਥਾ ਟੇਕਿਆ, ਮੋਹਰੀ ਪੁੱਤਰ ਅੱਗੇ ਹੋ ਕੇ ਨਮਸਕਾਰ ਕੀਤੀ, ਪਰ ਕਈਆਂ ਨੇ ਆਪ ਉਦਰਾਪਣ ਦਿਖਾਇਆ। ਗੁਰੂ ਨੇ ਕਿਹਾ ਜਿਹੜਾ ਇਹਨੂੰ ਮੱਥਾ ਟੇਕੇਗਾ ਭਾਗ ਉਸੇ ਨੂੰ ਲੱਗਣ। ਦੇਖੋ ਹੁਣ ਉਹ ਕਿੱਡੀ ਵੱਡੀ ਪਦਵੀ ਮਿਲ ਲੱਗੀ। ਬਚਨ ਖੈ ਹਜ਼ੂਰ ਨੇ ਕਿਹਾ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪਹਿਜੈ ਮਿਤ ਦਰਥ ਮਿੱਤਰ, ਪਹਿਜੈ ਦਰਥ ਨੇ ਸਰੂਪਾ ਮਿਲਣਾ, ਮਿਤ ਬਿਕਸੈ ਜੇ ਇੱਕ ਮਿੱਤਰ ਨੂੰ ਅਵਾਰਡ ਮਿਲਦਾ ਹੋਵੇ ਤੇ ਦੂਜੇ ਨੂੰ ਰੋਣਾ ਨੀ ਚਾਹੀਦਾ, ਉਹਨੂੰ ਖੁਸ਼ ਹੋਣਾ ਚਾਹੀਦਾ। ਮੈਂ ਅਵਾਰਡ ਸ਼ਬਦ ਤਾਂ ਵਰਤ ਲਿਆ, ਸਮਝ ਪੈ ਜਾਏਗੀ ਨਾ। ਮਿਤ ਪਹਿਜੈ ਮਿਤ ਬਿਕਸੈ ਜਿਸ ਮਿਤ ਕੀ ਪੈਜ ਪਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤ ਗੁਰੂ ਪਹਿਨਾਵੇ, ਸਤ ਗੁਰੂ ਪ੍ਰਤੱਖ ਹੁੰਦਾ, ਪ੍ਰਤੱਖ ਹੁੰਦਾ ਆਪਣਾ ਸਰੀਰ ਕੈਮ ਗੁਰੂ ਅਮਰਦਾਸ ਦਾ, ਸਤ ਗੁਰੂ ਪ੍ਰਤੱਖ ਹੁੰਦਾ ਵਹਿ ਰਾਜ ਆਪ ਟਿਕਾਇਆ। ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪਹਿਰੀ ਪਾਇਆ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪਹਿਰੀ ਪਾਇਆ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜੇ ਪੁਰਾਣ ਜੀਓ, ਹਰ ਕਥਾ ਪੜੀਏ ਹਰਨਾਮ ਸੁਣੀਏ ਬੇਬਾਨ, ਹਰ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ। ਸ੍ਰੀ ਗੁਰੂ ਰਾਮਦਾਸ ਜਯੋ ਜਗ ਮੈਂ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਹੁਣ ਦੇਖੋ ਹੋਇਆ ਕੀ, ਸਤਿਗੁਰ ਪੁਰਖ ਜੇ ਬੋਲਿਆ, ਸਤਿਗੁਰ ਪੁਰਖ ਗੁਰੂ ਅਮਰਦਾਸ, ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪਹਿਰੀ ਪਾਏ ਜੀਓ। ਗੁਰੂ ਰਾਮਦਾਸ ਦੇ ਚਰਨਾਂ ਚ ਪੁੱਤਰ ਡਿੱਗਿਆ, ਉਹਨੂੰ ਸਨਮੁਖ ਦੀ ਪਦਵੀ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਚ। ਜਿੱਥੇ ਵੀ ਕਿਹਾ ਪੁੱਤਰੀ ਕੌਲ ਨਾ ਪਾਲਿਓ, ਉੱਥੇ ਗੁਰੂ ਅਮਰਦਾਸ ਦਾ ਪੁੱਤਰ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀਓ। ਸਭ ਪਵੇ ਪੈਰੀ ਸਤ ਗੁਰੂ ਕੇਰੀ, ਕਿਹੜੇ ਗੁਰੂ ਦੀ, ਜਿੱਥੇ ਗੁਰੂ ਆਪ ਰੱਖਿਆ, ਜਿੱਥੇ ਜਿੱਥੇ ਗੁਰੂ ਅਮਰਦਾਸ ਨੇ ਹੁਣ ਆਪਣੇ ਆਪ ਨੂੰ ਟਿਕਾ ਲਿਆ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੇ ਨਾਹੀਂ। ਕਈਆਂ ਨੇ ਮਜ਼ਾਕ ਕੀਤੇ, ਕੱਲ ਤੱਕ ਟੋਕਰੀ ਟੋਂਦਾ ਸੀ, ਕੱਲ ਤੱਕ ਘੁੰਗਣੀਆਂ ਵੇਚਦੇ ਸਨ, ਇਹਦੇ ਮਾਂ ਬਾਪ ਨਹੀਂ ਸਨ, ਇਹਦਾ ਮਤਲਬ ਬਖੀਲੀ ਦਾ ਮਤਲਬ ਲੋਕਾਂ ਟੀਚਰਾਂ ਕੀਤੀਆਂ, ਮਜ਼ਾਕ ਉਡਾਇਆ। ਗੁਰੂ ਅਮਰਦਾਸ ਨੇ ਕਿਹਾ ਕਿ ਕੋਈ ਕਰ ਬਖੀਲੀ ਨਿਵੇ ਨਾਹੀਂ। ਫਿਰ ਸਤ ਗੁਰੂ ਆਣ ਨਿਵਾਇਆ, ਹਰ ਗੁਰੇ ਭਾਣਾ ਦੀਵ ਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਸਾਰਾ ਜਗਤ ਅੱਜ ਚਰਨਾਂ ਚ ਡਿੱਗ ਪਿਆ। ਸਿਰਫ ਮੈਂ 2-4 ਮਿੰਟ ਲੈ ਕੇ ਸੰਪੰਨਤਾ ਕਰ ਦੇਣਾ। ਹੁਣ ਗੁਰਗੱਦੀ ਮਿਲ ਗਈ, ਚਵਰ ਛਤਰ ਤਖਤ ਦੇ ਮਾਲਕ ਬਣ ਗਏ। ਤੇ ਯਾਦ ਰੱਖਿਓ, ਅੱਜ ਵੀ ਬੰਦਾ ਗੱਦੀ ਵਾਲੇ ਪਾਸੇ ਜਾਂਦਾ ਹੈ। ਮੈਂ ਅਰਜ਼ ਕਰਾਂ, ਬੰਦਾ ਗੱਦੀ ਵੱਲ ਵੇਖ ਕੇ, ਭਾਈ ਜੇਠਾ ਜੀ ਨੇ ਇਸ ਕਰਕੇ ਦੀ ਸੇਵਾ ਕੀਤੀ ਗੱਦੀ ਮੈਨੂੰ ਮਿਲੇ। ਯਾਦ ਰੱਖਿਓ, ਗੁਰੂ ਦੀ ਗੋਦੀ ਮੰਨਣੀ ਸ਼ੁਰੂ ਕਰ ਦਈਏ, ਜਿਹਨੂੰ ਗੋਦੀ ਮਿਲ ਜਾ ਉਹਨੂੰ ਸਭ ਕੁਝ ਹੀ ਮਿਲ ਜਾਂਦਾ। ਉਹਨਾਂ ਪਿਆਰ ਮਾਣਿਆ, ਸੁਖ ਮਾਣਿਆ, ਗੁਰਗੱਦੀ ਮਿਲ ਗਈ। ਉਹ ਮੈਂ ਪਹਿਲੇ ਦਿਨ ਵੀ ਅਰਜ਼ ਕੀਤੀ, ਸ਼ਬਦ ਦੌਰਾਨ ਲੱਗਾ, ਪਰ ਧੰਨ ਗੁਰੂ ਰਾਮਦਾਸ, ਉਹਨਾਂ ਦੇ ਅੱਖਾਂ ਵਿੱਚੋਂ ਨੀਰ ਦੀ ਝੜੀ ਸੀ, ਜਲ ਧਾਰਾ ਵਹਿ ਰਹੀ ਹੈ। ਹਜ਼ੂਰ ਕਹਿੰਦੇ ਨੇ ਪੁਰਖਾ, ਅੱਜ ਇਸ ਘਰ ਦੇ ਚਵਰ ਛਤਰ ਤਖਤ ਦੇ ਮਾਲਕ, ਤੇ ਮਨ ਚ ਆਇਆ ਭਾਵੇਂ ਵਿਦਵਾਨ ਟੀਕਾਕਾਰਾਂ ਨੇ ਅਰਥ ਉਹਦੇ ਨਾਲ ਨਹੀਂ ਕੀਤੇ ਪਰ ਇਤਿਹਾਸਕਾਰਾਂ ਨੇ ਜ਼ਰੂਰ ਦਿੱਤਾ। ਕਹਿਣ ਲੱਗੇ ਸਤਿਗੁਰੂ ਪਿਤਾ ਅੱਜ ਤੁਹਾਡੇ ਚਰਨਾਂ ਚ ਬੈਠਿਆਂ ਲਾਹੌਰ ਦੀਆਂ ਗਲੀਆਂ ਯਾਦ ਆ ਗਈਆਂ। ਸੱਚ ਏਵੇ ਜਿੰਨੀ ਮਰਜ਼ੀ ਤਰੱਕੀ ਕਰ ਜਾਏ ਬੰਦਾ ਪਰ ਆਪਣੇ ਪਿਛੋਕੜ ਨੂੰ ਕਦੀ ਨਾ ਭੁੱਲੇ। ਜਿਹੜਾ ਬੰਦਾ ਪਿਛੋਕੜ ਨੂੰ ਭੁੱਲ ਜਾਂਦਾ ਹੈ ਉਹ ਹੰਕਾਰੀ ਹੋ ਜਾਂਦਾ ਹੈ। ਦੇਖੋ ਰੁੱਖ ਜਿਤਨਾ ਮਰਜ਼ੀ ਉੱਚਾ ਹੋ ਜਾਏ ਉਹਦੇ ਫੁੱਲ ਭਾਵੇਂ ਗੁਰਦੁਆਰੇ ਮੰਦਰ ਮਸਜਿਦ ਚਰਚ ਚ ਲੈ ਜਾਣ ਪਰ ਰੁੱਖ ਕਦੀ ਵੀ ਆਪਣੀਆਂ ਜੜਾਂ ਨੂੰ ਭੁੱਲਦਾ ਨਹੀਂ। ਜਿਹੜਾ ਜੜਾਂ ਨੂੰ ਭੁੱਲ ਜਾਏਗਾ ਉਹਦੇ ਫੁੱਲਾਂ ਦਾ ਨਾਸ ਵੱਜ ਜਾਏਗਾ, ਜਿਹੜਾ ਪਿਛੋਕੜ ਨੂੰ ਭੁੱਲ ਜਾਏਗਾ ਉਹਦਾ ਜੀਵਨ ਵੀ ਕੁਝ ਨਹੀਂ ਰਹੇਗਾ। ਜਹਾਜ਼ ਚ ਆਪਾਂ ਸਫ਼ਰ ਕਰਨੇ ਆ, ਅਸਮਾਨ ਚ ਉੱਡਦਾ, ਜਿਹੜਾ ਰੋਡ ਸਫ਼ਰ ਕਰਨਾ ਉਹਦੇ ਤੋਂ ਕਈ ਗੁਣਾ ਤੇਜ਼ੀ ਨਾਲ ਉਹ ਸਫ਼ਰ ਤੈਅ ਕਰ ਰਿਹਾ, ਪਰ ਜਹਾਜ਼ ਵੀ ਉਹੀ ਮੰਜ਼ਿਲ ਤੇ ਲਿਜਾਂਦਾ ਜਿਹੜਾ ਥੱਲੇ ਜੁੜਿਆ ਰਹਿੰਦਾ ਹੈ। ਤੇ ਜਿਹੜਾ ਪਾਇਲਟ ਥੱਲੇ ਤੋਂ ਜਿਹਦਾ ਸੰਬੰਧ ਟੁੱਟ ਜਾਏ, ਜੇ ਜਹਾਜ਼ ਚੜ ਕੇ ਇਹ ਕਹਿਣ ਲੱਗ ਪਏ ਹੁਣ ਮੈਨੂੰ ਥੱਲੇ ਵਾਲੇ ਦੀ ਕੀ ਪਰਵਾਹ, ਉਹ ਕੰਟਰੋਲ ਰੂਮ ਤੋਂ ਟੁੱਟ ਜਾਏ, ਮੈਂ ਤਾਂ ਆਪ ਇੰਨਾ ਉੱਚਾ ਉੱਠ ਗਿਆ। ਜਿਹੜਾ ਉੱਚਾ ਉੱਠ ਕੇ ਥੱਲੇ ਨਾਲ ਉਹ ਕਨੈਕਸ਼ਨ ਤੋੜਦਾ ਉਹ ਜਹਾਜ਼ ਕਦੀ ਉਤਰਦੇ ਨਹੀਂ ਹੁੰਦੇ। ਪਿਛੋਕੜ ਨਾਲ ਜੁੜ ਕੇ ਕਹਿਣ ਲੱਗੇ ਮਾਲਕ ਅੱਜ ਲਾਹੌਰ ਦੀਆਂ ਗਲੀਆਂ ਚੇਤੇ ਆ ਗਈਆਂ। 2 ਸਾਲ ਦੀ ਉਮਰ ਸੀ, ਬਾਪੂ ਨੇ ਮੈਨੂੰ ਪੁੱਛਣ ਚੁੱਕਿਆ, ਮਾਂ ਦਾ ਸਿਵਾ ਬਲਦਾ ਦੇਖਿਆ ਪਰ ਮਾਂ ਦੇ ਚਿਹਰੇ ਦੀ ਪਹਿਚਾਣ ਨਹੀਂ। ਸਤਿਗੁਰੂ 7 ਸਾਲ ਦੀ ਉਮਰ ਸੀ, ਪਿਤਾ ਦੇ ਚਿਖਾ ਨੂੰ ਅੱਗ ਦਿਖਾਈ ਸੀ, ਅੱਜ ਉਹ ਦਿਨ ਚੇਤੇ ਆ ਗਏ। ਮੇਰੇ ਆਪਣਿਆਂ ਨੇ ਵੀ ਦਰਵਾਜ਼ੇ ਬੰਦ ਕਰ ਲਏ, ਕੱਖਾਂ ਦੀ ਕੀਮਤ ਸੀ ਪਰ ਅੱਖਾਂ ਤਾਂ ਭਾਲੀਆਂ ਨੇ ਮਾਲਕਾ। ਘੁੰਮਣੀਆਂ ਵੇਚਣ ਵਾਲਾ ਤੂੰ ਆਪਣੇ ਦਿਲ ਦਾ ਟੁਕੜਾ ਬੇਟੀ ਦਾ ਰਿਸ਼ਤਾ ਕੀਤਾ, ਮੈਨੂੰ ਘਰ ਚ ਥਾਂ ਦਿੱਤੀ, ਅੱਜ ਤੇਰੇ ਚਰਨਾਂ ਚ ਮੈਂ ਨਮਸਕਾਰ ਕਰਕੇ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਪਿਛੋਕੜ ਚੇਤੇ ਆ ਗਿਆ, ਤੂੰ ਅੱਜ ਮੇਰੇ ਸਿਰ ਤੇ ਨਿਰੰਜਨੀ ਛੱਤ ਚੁਲਾ ਦਿੱਤਾ। ਇਸ ਬਚਨ ਨੂੰ ਭਾਵੇਂ ਅਸੀਂ ਗੌੜੀ ਰਾਗ ਚ ਪੜ੍ਹਦੇ ਹਾਂ ਕਿ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਗੁਣ ਦਾ ਅਰਥ ਹੈ ਪਰਉਪਕਾਰ ਕਿ ਸਤਿਗੁਰੂ ਤੇਰੇ ਕਿੰਨੇ ਕੁ ਪਰਉਪਕਾਰ ਗਿਣਾਵਾਂ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ। ਕਹਿੰਦੇ ਨੇ ਜਦੋਂ ਸਤਿਗੁਰੂ ਜ਼ਬਾਨ ਚ ਤੁਹਾਡਾ ਨਾਂ ਹੁੰਦਾ ਹੈ ਨਾ, ਪੂਰੇ ਦਾ ਪੂਰਾ ਸਰੀਰ ਬਿਸਮਾਦ ਵਿੱਚ ਚਲਾ ਜਾਂਦਾ। ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਧੰਨ ਗੁਰੂ ਅਮਰਦਾਸ, ਤੁਸੀਂ ਪਿਤਾ ਤੁਸੀਂ ਮਾਤਾ ਤੁਸੀਂ ਰਿਸ਼ਤੇਦਾਰ, ਸਭ ਕੁਝ ਮੇਰੇ ਤੁਸੀਂ ਕੋ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ, ਸਖਾ ਸਿਖਾਏ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ। ਮੇਰੀ ਹਾਲਤ ਨੂੰ ਤੁਸੀਂ ਜਾਣ ਦੇਖੋ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਪਰ ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਜਦੋਂ ਓਹੀ ਸੋਢੀ ਸੁਲਤਾਨ ਚਵਰ ਛਤਰ ਤਖਤ ਦੇ ਮਾਲਕ ਬਣੇ ਤੇ ਪੱਟ ਸਾਹਿਬ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ਨਾਨਕ ਗੁਰੂ ਜੀ ਨੇ ਭਗਤੀ ਕੀਤੀ ਇੱਕ ਮਨ ਹੋ ਕੇ, ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗੰਮ ਗਿਆਨ ਰਸ ਰਸਿਓ ਹਿਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਇਓ ਸ਼੍ਰੀ ਗੁਰੂ ਰਾਮਦਾਸ, ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਜਦੋਂ ਬਾਬਾ ਸੱਤਾ ਜੀ ਨੇ ਦੇਖਿਆ ਕਹਿਣ ਲੱਗੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਕਰਾਮਾਤ ਵਾਪਰ ਗਈ ਕਿ ਸਰਜਣ ਹਾਰੇ ਪਰਮਾਤਮਾ ਨੇ ਗੁਰੂ ਰਾਮਦਾਸ ਨੂੰ ਧਾਰਨ ਕਰ ਲਿਆ। ਇਹ ਵਿਚਾਰ ਕੱਲ ਦੇ ਦੀਵਾਨ ਵਿੱਚ ਅੱਗੇ ਮਾਨਚੈਸਟਰ ਉਹ ਸੰਗਤ ਨੂੰ ਬੇਨਤੀ ਕਰਾਂਗਾ, ਆਪ ਸਮੂਹ ਸੰਗਤਾਂ ਦਾ ਵੀਰ ਪ੍ਰਬੰਧਕਾਂ ਦਾ ਤਹਿ ਦਿਲ ਤੋਂ ਧੰਨਵਾਦ। गुरु साहिब दे घर विच सेवा करन वाले गुरसिखां दा तहे दिलो धन्नवाद। मेरियां भुल्लां बख्श दिया जे। धन गुरु रामदास अपनी सिख तो सलाह बख्श दे, क्योंकि जितने कु दिन है हां सिख चैनल वाले वीर ये पूरी यत्न कर रहे ने कि हर थां ते रिकॉर्डिंग करके संगत नू लाइव भी सुना के, लाइव संगत नू सुना के, इस करके सी लड़ी बना ली सी भी हर रोज संगत एक सब्जेक्ट नू आपां गुरु रामदास जी दी बाणी बारे भी अजे अर्ज करनी है। इन्हीं को बेनतियां स्वीकार करियो जी। वाहिगुरु जी का खालसा, वाहिगुरु जी की फतेह।